परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर आप जी अमृत गुरबाणी दा रस पिना कीर्तन गुरु सवारियां तो श्रवण कर रहे सी। हजूर दे पवित्र शब्द दी जो लड़ीवार विचार पिछले दिना तो आपां कर रहे खां इको ही प्रकरण है। ए बिद सुन के जाटरो उठ भगती लागा मिले प्रतख गुसाइया तन्ना वडभागा। ए जो शब्द है ए बिद उस विच पंचम गुरुदेव जी ने पहला जिक्र भगत नामदेव जी महाराज दूसरा भगत कबीर साहब जी और तीसरा भगत रविदास साहब जी चौथा भगत सैन जी दा कीता है। ते जिन्ना भगतां दा जिक्र महाराज जी ने कीता ए बिद सुन के जाटरो लई इन्हां चारां भगतां दी बाणी ही गुरु ग्रंथ साहिब अंदर दर्ज है। कल तक विचार सी कि बुनना तनना त्याग के प्रीत चरण कबीरा नीच कुला जोहलारा पयो गुनी गहीरा। अच इस तो अगे जो अमृत शब्द बचन है रविदास टवंता टोर नीत तिन त्यागी माया भगत रविदास साहब जी वल इशारा कीता गया कि रविदास टवंता टोर नीत टवंता दा अखरी अर्थ हुंदा खिचने धोने ते ढोर दा अखरी अर्थ आपां करांगे मरे कोई पशु मरे कोई डंगर। कहिंदे ने रविदास ओ जेड़े मरे कोई पशुआं नूं ढोंदे ने मरे कोई डंगरां नूं ढोंदे ने तब रविदास टोवंता ढोर नीत तिन त्यागी माया। उन्हां ने माया दा त्याग कर दिता प्रकट होवा साध संग ते ओ ढोर ढोण वाला मरे के पशुओं के चमड़े नूं उतारन वाला महापुरख साध संगत दे विच प्रगट हो गया मशहूर हो गया लोकी ओनूं जानन लग पए। प्रगट होवा साध संग ते फिर उसने महाराज किन्ने खर दर्शन पाया खरी दा प्रभु दा दीदार कीता। आओ इस अमृत बचन नूं अज दे निर्धारित कीते समय अधीन रह के आपां विचार सकीए। आप जितने भी गुरु चरणा विच उपस्थित हो बख्शो आसीस गुरु बख्शी फतेह प्रवान करो जी। वाहे गुरु जी का वाहे गुरु जी की फतेह। श्री गुरु ग्रंथ साहिब जी दी पवित्र गुरबाणी दे अंदर जिस महापुरख भगत दा अज असी बाणी और जीवन वृतांत विचारन लगे खां उन्हां दे 40 शब्द गुरु ग्रंथ साहिब जी दे अंदर दर्ज ने भगत रविदास महाराज जी दे। उन्हां दी जो कुल दी किरत है पुश्तैनी जो कम है ओ आपां सारे जानने हां कि मरे कोई ढोर पिंड तो बाहर ले जाने खिंच के ਉਹਨਾਂ ਦਾ ਚਮੜਾ ਉਤਾਰਨਾ ਤੇ ਚਮੜੇ ਦੇ ਜੋੜੇ ਬਣਾਉਣੇ ਲੋਕਾਂ ਦੇ ਪੈਰਾਂ ਵਿੱਚ ਪਵਾਉਣ ਲਈ ਤੇ ਜੇਕਰ ਕਿਸੇ ਦੇ ਪੈਰਾਂ ਦੀ ਜੁੱਤੀ ਟੁੱਟ ਜਾਏ ਤੇ ਭਗਤ ਰਵਿਦਾਸ ਸਾਹਿਬ ਰਸਤੇ ਵਿੱਚ ਬੈਠੇ ਉਹਨਾਂ ਦੇ ਜੋੜੇ ਟੁੱਟੇ ਹੋਏ ਜੋੜੇ ਗੱਢ ਦੇ। ਪਰ ਇੱਥੇ ਕਿਉਂਕਿ ਰੋਜ਼ ਇਹ ਪ੍ਰਕਰਨ ਚੱਲ ਰਿਹਾ ਹੈ, ਪਰਮਾਤਮਾ ਦਾ ਪ੍ਰੇਮ, ਪਰਮਾਤਮਾ ਲਈ ਭਗਤੀ, ਪਰਮਾਤਮਾ ਦਾ ਚਿੰਤਨ, ਪਰਮੇਸ਼ਵਰ ਦੀ ਇਬਾਦਤ, ਰੱਬ ਦਾ ਪਿਆਰ, ਇਹ ਨਹੀਂ ਦੇਖਦਾ ਕਿ ਇਹ ਬੰਦਾ ਮਰੇ ਪਸ਼ੂ ਢੋ ਰਿਹਾ, ਇਹ ਬੰਦਾ ਸਿੰਘਾਸਨ ਤੇ ਬੈਠਾ ਰਾਜ ਕਰ ਰਿਹਾ। ਭਗਤ ਸਾਹਿਬ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਕਿ ਪਰਮਾਤਮਾ ਤਾਂ ਕੇਵਲ ਅੰਦਰ ਦੀ ਭਾਵਨਾ ਦੇਖਦੇ ਨੇ ਤੇ ਜਿਸ ਅੰਦਰ ਭਾਵਨਾ ਬਣ ਜਾਏ, ਪ੍ਰੇਮ ਬਣ ਜਾਏ, ਬਸ ਪਰਮਾਤਮਾ ਉਸੇ ਦਾ, ਤੇ ਜਿਸ ਦਾ ਪਰਮਾਤਮਾ ਬਣ ਜਾਏ ਤੇ ਭਗਤ ਰਵਿਦਾਸ ਕਹਿੰਦੇ ਉਹਦੇ ਸਾਹਮਣੇ ਪੰਡਿਤ ਵਿਦਵਾਨ ਆ ਜਾਏ, ਉਸ ਦੇ ਸਾਹਮਣੇ ਛਤਰਪਤੀ ਸਮਰਾਟ ਆ ਜਾਏ, ਉਸ ਦੇ ਸਾਹਮਣੇ ਭਾਵੇਂ ਕੋਈ ਸੂਰਮਾ ਆ ਜਾਏ। ਭਗਤ ਦੀ ਬਰਾਬਰੀ ਨਾ ਬਾਹਾਂ ਵਾਲਾ ਕਰ ਸਕਦਾ ਹੈ, ਨਾ ਵਿਦਿਆ ਵਾਲਾ ਕਰ ਸਕਦਾ ਹੈ, ਤੇ ਭਗਤ ਦੀ ਬਰਾਬਰੀ ਨਾ ਕੋਈ ਸਮਰਾਟ ਕਰ ਸਕਦਾ। ਬਸ ਅਸੀਂ ਉਹਨਾਂ ਦੀ ਬਾਣੀ ਵਿੱਚੋਂ ਕੁਛ ਬਚਨ ਲੈਣੇ ਨੇ, ਇਹ ਵਿਦ ਸੁਣ ਕੇ ਜਾਟ ਲੋ ਭੁੱਲਣਾ ਨਹੀਂ, ਕਿਉਂਕਿ ਸ਼ਬਦ ਰੋਜ਼ ਅਸੀਂ ਵਿਚਾਰ ਰਹੇ ਹਾਂ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਭਗਤ ਸਾਹਿਬ ਦਾ ਬਚਨ ਹੈ, ਕਹਿ ਲੱਗੇ ਪੰਡਿਤ, ਸੂਰ, ਛਤਰਪਤ ਰਾਜਾ, ਤਿੰਨਾਂ ਦਾ ਜ਼ਿਕਰ ਕੀਤਾ ਹੈ। ਮਹਾਨ ਵਿਦਵਾਨ ਪੰਡਿਤ ਹੋਵੇ ਜਿਸ ਨੂੰ ਬਹੁਤ ਸਾਰੇ ਜ਼ਬਾਨੀ ਗ੍ਰੰਥ ਚੇਤੇ ਹੋਣ, ਕੰਠਸਥ ਹੋਣ ਉਹਨੂੰ ਗ੍ਰੰਥ, ਦੂਜੇ ਪਾਸੇ ਨਾਲ ਉਹ ਸੂਰਮਾ ਹੋਵੇ, ਉਹਦੇ ਕੋਲ ਸੂਰਮ ਗਤੀ ਹੋਵੇ, ਤੇ ਤੀਸਰਾ ਕੁਛ ਛਤਰਪਤੀ ਸਮਰਾਟ ਹੋਵੇ। ਪੰਡਿਤ, ਸੂਰ, ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ ਜਿਹੜਾ ਪਰਮਾਤਮਾ ਦੀ ਭਗਤੀ ਵਿੱਚ ਭਿੱਜਾ ਹੈ। ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਦੇ ਬਰਾਬਰ ਪਹੁੰਚ ਹੀ ਨਹੀਂ ਸਕਦਾ। ਇਹ ਭਗਤ ਸਾਹਿਬ ਦਾ ਬਚਨ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਜਨਮ ਬਨਾਰਸ ਦੇ ਨਜ਼ਦੀਕ ਹੀ ਹੋਇਆ ਹੈ। ਉਹਨਾਂ ਦੇ ਸਨਮਾਨਯੋਗ ਪਿਤਾ ਬਾਬਾ ਰਾਘਵ ਜੀ ਨੇ, ਜਿਨ੍ਹਾਂ ਨੂੰ ਰਘੂ ਜੀ ਵੀ ਕਿਹਾ ਜਾਂਦਾ ਹੈ, ਉਹਨਾਂ ਦੇ ਸਨਮਾਨਯੋਗ ਮਾਤਾ ਦੁਰਬਿਨੀਆ ਜੀ ਨੇ। ਭਗਤ ਰਵਿਦਾਸ ਸਾਹਿਬ ਜੀ ਦਾ ਜਨਮ ਜਿਸ ਘਰ ਦੇ ਅੰਦਰ ਹੋਇਆ, ਕੁਝ ਜ਼ਿਆਦਾ ਸੰਸਾਰ ਦੇ ਧਨ ਪਦਾਰਥ ਉਹਨਾਂ ਪਾਸ ਨਹੀਂ। ਉਹਨਾਂ ਦਾ ਜੋ ਸੰਸਾਰਕ ਕਿੱਤਾ ਹੈ, ਕੰਮ ਹੈ, ਉਹ ਆਪਾਂ ਸਾਰੇ ਜਾਣਦੇ ਹਾਂ, ਚਮੜੇ ਦਾ ਹੀ ਕੰਮ ਕਰਨਾ। ਭਾਵੇਂ ਕਿ ਭਗਤ ਮਾਲ ਨੇ, ਮੈਂ ਇੱਥੇ ਤਰਕ ਨਹੀਂ ਕਰਦਾ, ਇਹ ਵੀ ਕਿਹਾ ਵੀ ਭਗਤ ਰਵਿਦਾਸ ਸਾਹਿਬ ਪਹਿਲੇ ਜਨਮ ਵਿੱਚ ਬ੍ਰਾਹਮਣ ਸਨ ਤੇ ਫਿਰ ਉਹ ਭਿੱਖਿਆ ਲੈਣ ਗਿਆ, ਕਿਸੇ ਚਮੜੇ ਦਾ ਕੰਮ ਕਰਨ ਵਾਲੇ ਦੇ ਘਰੋਂ ਭਿੱਖਿਆ ਲੈ ਗਈ, ਉਹਦਾ ਨਾਮ ਸੰਤੋਖਾ ਜੀ ਦੱਸਿਆ, ਤੇ ਰਾਮਾਨੰਦ ਜੀ ਕਿਹਾ ਟਿਕਾ ਨਹੀਂ ਆਇਆ, ਸੰਤੋਖੇ ਦੇ ਮਨ ਵਿੱਚ ਕੁਝ ਹੋਰ ਬਿਰਤੀ ਸੀ। ਕਹਿਣ ਤੋਂ ਮੁਰਾਦ ਵੀ ਪਿਛਲਾ ਜਨਮ ਬ੍ਰਾਹਮਣ ਦਾ ਸੀ ਤੇ ਸ਼ਰਾਬ ਦੇ ਦਿੱਤਾ, ਚਮਾਰ ਦੇ ਘਰ ਵਿੱਚੋਂ ਅੰਨ ਲੈ ਕੇ ਆਏ, ਤੈਨੂੰ ਉਹਦੇ ਘਰ ਜਨਮ ਲੈਣਾ ਪਏਗਾ, ਕਿਉਂਕਿ ਜਿਨੇ ਉਹ ਦਾਨ ਦਿੱਤਾ ਜਾਂ ਅੰਨ ਦਿੱਤਾ ਉਹਦੀ ਪੁੱਤਰ ਪ੍ਰਾਪਤੀ ਦੀ ਇੱਛਾ ਸੀ। ਇੱਕ ਬੇਨਤੀ ਮੇਰੀ ਸੁਣਿਓ ਕਿ ਹਿੰਦੁਸਤਾਨ ਦੇ ਅੰਦਰ ਬਨਾਰਸ ਖਾਸ ਕਰਕੇ ਜਿਹੜਾ ਵੀ ਬੰਦਾ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਤੁਰਿਆ, ਉਹਨੂੰ ਕਹਾਣੀ ਦੀ ਛੁਰੀ ਨਾਲ ਇਸ ਢੰਗ ਨਾਲ ਕੱਟਿਆ ਵੀ ਕਿਸੇ ਵੀ ਤਰੀਕੇ ਨਾਲ, ਚਾਹੇ ਇਸ ਜਨਮ ਵਿੱਚ ਚਾਹੇ ਪਿਛਲੇ ਜਨਮ ਵਿੱਚ, ਉਹ ਬ੍ਰਾਹਮਣ ਦੇ ਜੂਲੇ ਥੱਲੋਂ ਨਾ ਨਿਕਲੇ, ਇਹ ਪ੍ਰਗਟ ਹੋ ਜਾਏ ਕਿ ਜਿਹੜਾ ਅੱਜ ਚਮਾਰਾਂ ਘਰ ਜੰਮਿਆ ਅਸਲ ਵਿੱਚ ਪਹਿਲਾਂ ਬ੍ਰਾਹਮਣ ਸੀ। ਕਿਉਂਕਿ ਉਹਨੂੰ ਬਰਦਾਸ਼ਤ ਕਰਨਾ ਬੜਾ ਮੁਸ਼ਕਲ ਹੈ, ਬ੍ਰਾਹਮਣ ਲਈ ਬਰਦਾਸ਼ਤ ਕਰਨਾ ਤੇ ਬਨਾਰਸ ਦੀ ਧਰਤੀ ਤੇ ਯਾਦ ਰੱਖੋ ਉਹ ਧਰਤੀ ਜਿੱਥੇ ਵਿਦਵਾਨ ਪੰਡਿਤ ਰਹਿੰਦੇ ਨੇ, ਉਹਨਾਂ ਲੋਕਾਂ ਨੂੰ ਇਹ ਪ੍ਰਵਾਨ ਕਰਨਾ ਪਿਆ ਕਿ ਭਗਤ ਰਵਿਦਾਸ ਭਗਤੀ ਚ ਬਹੁਤ ਪਹੁੰਚੇ ਨੇ, ਝੁਕੇ, ਪਰ ਉਹਨਾਂ ਕਿਹਾ ਜੇ ਝੁਕਦਿਆਂ ਝੁਕਦਿਆਂ ਇੱਕ ਕਹਾਣੀ ਇਹ ਬਣਾ ਦਿਓ ਕਿ ਅਸਲ ਵਿੱਚ ਪਹਿਲੇ ਜਨਮ ਵਿੱਚ ਇਹ ਬ੍ਰਾਹਮਣ ਸੀ। ਆਪਾਂ ਇਧਰ ਨਹੀਂ ਤੁਰਨਾ, ਕਿਉਂਕਿ ਅਸੀਂ ਆਪਣਾ ਕੇਂਦਰ ਬਣਾਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਜੋ ਭਗਤ ਸਾਹਿਬ ਨੇ ਖੁਦ ਆਪਣੀ ਰਸਨਾ ਧੋਕਿਆ। ਭਗਤ ਰਵਿਦਾਸ ਸਾਹਿਬ ਸ਼ੁਰੂ ਤੋਂ ਪ੍ਰੇਮਾ ਭਗਤੀ ਦੀ ਚੇਟਕ ਲਾ ਕੇ ਕਿਹਾ ਜਾਂਦਾ ਇਹ ਵੀ ਰਾਮਾਨੰਦ ਜੀ ਦੇ ਸ਼ਿਸ਼ ਨੇ ਕਿਹਾ ਜਾਂਦਾ ਮੈਂ ਸ਼ਬਦ ਵਰਤਿਆ ਹੈ ਪਰ ਇਹਨਾਂ ਦੇ ਅੰਦਰ ਪ੍ਰੇਮਾ ਭਗਤੀ ਇਹਨਾਂ ਦੇ ਅੰਦਰ ਹਲੀਮੀ ਇਹਨਾਂ ਦੇ ਅੰਦਰ ਅੱਤ ਦਾ ਪਿਆਰ ਤੇ ਇਥੋਂ ਤੱਕ ਜੇ ਕਿਸੇ ਨੇ ਉੱਚੀ ਜ਼ਬਾਨ ਵਿਚ ਕੌੜਾ ਵੀ ਬੋਲਿਆ ਭਗਤ ਕਬੀਰ ਸਾਹਿਬ ਉਹਨਾਂ ਦੀ ਬਾਣੀ ਇਹ ਅੰਤਰ ਨਾ ਜਾਣਿਓ ਵੀ ਆਪਾਂ ਕੋਈ ਅੰਤਰ ਪਾ ਰਹੇ ਬਾਣੀ ਇੱਕੋ ਹੀ ਹੈ ਤੇ ਰਵਿਦਾਸ ਸਾਹਿਬ ਦੇ ਬਚਨ ਭਗਤ ਕਬੀਰ ਸਾਹਿਬ ਨੂੰ ਕੋਈ ਵੀ ਬੰਦਾ ਗੱਲ ਕਰਕੇ ਕਿਤੇ ਜਾ ਨਹੀਂ ਸਕਦਾ ਉਹ ਰੋਕ ਕੇ ਜਵਾਬ ਦਿੰਦੇ ਨੇ ਪਰ ਇਹ ਕੱਲੀ ਪ੍ਰੇਮਾ ਭਗਤੀ ਇਹ ਨਿਮਰਤਾ ਦੇ ਪੁੰਜ ਕਹਿ ਲੋ ਹਰ ਗੱਲ ਦਾ ਉੱਤਰ ਪ੍ਰੇਮ ਨਾਲ ਦਿੰਦੇ ਨੇ ਜੇ ਕਿਸੇ ਨੇ ਸ਼ੋਧਰ ਵੀ ਕਿਹਾ ਤੇ ਉਸ ਮਹਾਂਪੁਰਖ ਨੇ ਇਹ ਦੱਸ ਦਿੱਤਾ ਭਾਈ ਕਿ ਮੈਂ ਜੇ ਚਮਾਰ ਦੇ ਘਰ ਪੈਦਾ ਹੋਇਆ ਆਓ ਮੇਰੇ ਵੱਲ ਝਾਤੀ ਮਾਰ ਕੇ ਦੇਖੋ ਮੇਰੇ ਅੰਦਰ ਕੀ ਟਿਕਿਆ ਭਗਤ ਸਾਹਿਬ ਉਹਨਾਂ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਜਿਹੜੀਆਂ ਸਤਰਾਂ ਦਿੱਤੀਆਂ ਨੇ ਉਹਨਾਂ ਦੀ ਰਚਨਾ ਵਿੱਚ ਉਹ ਅੱਤ ਲਾਜ਼ਮੀ ਨੇ ਅੱਜ ਕਹਿਣੀਆਂ ਕਹਿਣ ਲੱਗੇ ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ ਚਹੁ ਚੱਕਾਂ ਦਰ ਤੇ ਸਾਰੀ ਧਰਤੀ ਤੇ ਮਸ਼ਹੂਰ ਹੋ ਗਿਆ ਭਗਤ ਰਵਿਦਾਸ ਸਾਹਿਬ ਹਰ ਇੱਕ ਨੂੰ ਪਤਾ ਲੱਗ ਗਿਆ ਚਮਰੇਟਾ ਦਰ ਤੇ ਛੋਟਾ ਜਿਹਾ ਚਮੜੇ ਦਾ ਕੰਮ ਕਰਨ ਵਾਲਾ ਜਿਹਦੀ ਕੋਈ ਵੱਡੀ ਦੁਕਾਨ ਨਹੀਂ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋਇਆ ਅੱਗੇ ਅਸੀਂ ਦੇਖਾਂਗੇ ਸਾਧੂ ਇਹਦੇ ਦਰ ਤੇ ਝੁਕਦੇ ਨੇ ਇਥੋਂ ਤੱਕ ਚਤੌੜ ਦੀ ਰਾਣੀ ਜਾਲਾ ਬਾਈ ਉਹ ਰਵਿਦਾਸ ਜੀ ਦੇ ਚਰਨਾਂ ਵਿੱਚ ਝੁਕਦੀ ਅਸੀਂ ਅੱਗੇ ਦੇਖਾਂਗੇ ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾਂ ਪਾਣਾ ਗੰਢੈ ਰਾਹ ਵਿੱਚ ਰਸਤੇ ਵਿੱਚ ਬੈਠਾ ਹੈ ਮਹਾਂਪੁਰਖ ਪਾਣਾ ਦਾ ਅਰਤੇ ਜੋੜੇ ਜੁੱਤੀਆਂ ਗੰਢਦੇ ਪਾਣਾ ਗੰਢੈ ਰਾਹ ਵਿੱਚ ਕੁੱਲਾ ਧਰਮ ਢੋਏ ਢੋਰ ਸਮੇਟਾ ਕੁੱਲਾ ਧਰਮ ਦਾ ਅਰਥ ਜਿਹੜਾ ਕੁੱਲ ਦਾ ਕੰਮ ਸੀ ਚਮੜੇ ਦਾ ਟੋਏ ਢੋਰ ਸਮੇਟਾ ਢੋਰ ਖਿੱਚਦੇ ਨੇ ਮਰਿਆਂ ਨੂੰ ਸਮੇਟਦੇ ਨੇ ਪਾਣਾ ਗੰਢੈ ਰਾਹ ਵਿੱਚ ਕੁੱਲਾ ਧਰਮ ਟੋਏ ਢੋਰ ਸਮੇਟਾ ਜੌਂਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਇਹ ਭਾਈ ਸਾਹਿਬ ਦੇ ਖਿਆਲ ਕਮਾਲ ਕਰ ਦਿੱਤੀ ਇਹ ਸ਼ਬਦ ਨੂੰ ਸਮਝਿਓ ਕਹਿੰਦੇ ਨੇ ਉਸ ਵਕਤ ਦੇ ਲੋਕ ਨਹੀਂ ਜਾਣਦੇ ਕਿ ਜਿਹੜਾ ਜੋੜੇ ਗੰਢ ਰਿਹਾ ਇਹ ਹੈ ਕੀ ਹੈ ਕਿਉਂਕਿ ਸਾਡਾ ਸਮਾਜ ਖਿਮਾ ਕਰਿਓ ਇਹ ਬਾਹਰ ਮੁਖੀ ਬਿਰਤੀ ਬਹੁਤ ਰੱਖਦਾ ਇੱਕ ਭਾਂਡਿਆਂ ਵਿੱਚ ਖਲੋਤਾ ਹੋਇਆ ਪਾਟੇ ਕੱਪੜਿਆਂ ਵਾਲਾ ਬ੍ਰਹਮ ਗਿਆਨੀ ਅਸੀਂ ਨਹੀਂ ਸਵੀਕਾਰਾਂਗੇ ਤੇ ਜਿਸ ਦੇ ਪਿੱਛੇ 15 ਵੀ ਬੰਦੇ ਨੇ ਚਮਕਦੇ ਗੜਵੇ ਨੇ ਉਹਦੇ ਕੋਲ ਚਮਕਦੇ ਚੋਲੇ ਨੇ ਅਸੀਂ ਖਿੰਨ ਵੀ ਸਾਰੇ ਝੁਕ ਜਾਵਾਂਗੇ ਮਹਾਂਪੁਰਖ ਹੈ ਮਹਾਂਪੁਰਖ ਦੀ ਨਿਸ਼ਾਨੀ ਕੱਪੜੇ ਨਹੀਂ ਮਹਾਂਪੁਰਖ ਦੀ ਨਿਸ਼ਾਨੀ ਤਾਂ ਆਤਮਕ ਜੀਵਨ ਹੈ ਉਹ ਲੀਰਾਂ ਵੀ ਪਾ ਲੈ ਤੇ ਲੀਰਾਂ ਵੀ ਪ੍ਰਵਾਨ ਨੇ ਤੇ ਜੇ ਪਰਮਾਤਮਾ ਤੋਂ ਟੁੱਟਾ ਹੈ ਅੰਦਰ ਕੋਈ ਖੇਡ ਨਹੀਂ ਤੇ ਬਾਹਰੋਂ ਜਿੰਨੇ ਮਰਜ਼ੀ ਰੇਸ਼ਮੀ ਕੱਪੜੇ ਪਾਏ ਫਿਰੇ ਮਹਾਰਾਜ ਕਹਿੰਦੇ ਨੂੰ ਕਿਸੇ ਅਰਥ ਨਹੀਂ ਇੱਥੇ ਭਾਈ ਸਾਹਿਬ ਨੇ ਕਿਹਾ ਜੌਂਕਰ ਮੈਲੇ ਚੀਥੜੇ ਚੀਥੜੇ ਦਾ ਅਖਰੀ ਅਰਥ ਹੁੰਦਾ ਕੱਪੜਾ ਤੇ ਚੀਥੜਾ ਸ਼ਬਦ ਅਸੀਂ ਤਕਰੀਬਨ ਵਰਤਨੇ ਆ ਉਹਦੇ ਲਈ ਕਿ ਜਿਹੜਾ ਵਾਕੀ ਪਾਟਾ ਕੱਪੜਾ ਹੋਵੇ ਭਾਈ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਇਹਨੂੰ ਕਬੀਰ ਸਾਹਿਬ ਨੇ ਵੀ ਵਰਤਿਆ ਚਾਕੀ ਚਾਟੈ ਚੂਨ ਖਾਏ ਚਾਕੀ ਕਾ ਚੀਥੜਾ ਇਹਦਾ ਮਤਲਬ ਪਾਟਾ ਕੱਪੜਾ ਜਿਹੜਾ ਕਿਸੇ ਕੰਮ ਨਹੀਂ ਨਿਕੰਮਾ ਜੌਂਕਰ ਮੈਲੇ ਚੀਥੜੇ ਜਿਵੇਂ ਮੈਲਾ ਚੀਥੜਾ ਮੈਲਾ ਕੱਪੜਾ ਹੋਵੇ ਹੀਰਾ ਲਾਲ ਅਮੋਲ ਪਲੇਟਾ ਉਸ ਮੈਲੇ ਕੱਪੜੇ ਵਿੱਚ ਉਸ ਮੈਲੀ ਲੀਰ ਦੇ ਵਿੱਚ ਇੱਕ ਕੀਮਤੀ ਹੀਰਾ ਲਪੇਟਿਆ ਹੈ ਤੇ ਕੱਪੜੇ ਨੂੰ ਵੇਖ ਕੇ ਹੀਰੇ ਨੂੰ ਨਿੰਦ ਨਾ ਦਿਆ ਜੇ ਭਾਈ ਸਾਹਿਬ ਕਹਿੰਦੇ ਨੇ ਕੱਪੜਾ ਮੈਲਾ ਪਰ ਜਿਹੜਾ ਅੰਦਰ ਹੀਰਾ ਹੈ ਉਹ ਲੱਖਾਂ ਦਾ ਹੈ ਉਹ ਬੇਸ਼ ਕੀਮਤੀ ਹੈ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਕਹਿਣ ਲੱਗੇ ਇਹਨਾਂ ਦੇ ਕੱਪੜੇ ਨੇ ਪਾਣੀ ਨਾਲ ਭਿੱਜੇ ਤੇ ਰਵਿਦਾਸ ਸਾਹਿਬ ਦੇ ਕੱਪੜੇ ਪਸ਼ੂਆਂ ਦੇ ਖੂਨ ਨਾਲ ਭਿੱਜੇ ਰਵਿਦਾਸ ਸਾਹਿਬ ਦੇ ਕੱਪੜਿਆਂ ਤੇ ਪਸ਼ੂਆਂ ਦੇ ਚਮੜਾ ਉਤਾਰਦਿਆਂ ਹੋਇਆ ਕੱਚਾ ਮਾਸ ਲੱਗਾ ਮੇਰੀ ਬੇਨਤੀ ਸਮਝਿਓ ਪਿਆਰਿਓ ਜਿਸ ਬੰਦੇ ਦੇ ਕੱਪੜੇ ਖੂਨ ਨਾਲ ਭਿੱਜੇ ਕਿਉਂਕਿ ਮੈਂ ਬੜੇ ਸਪਸ਼ਟ ਇਹ ਸ਼ਬਦ ਵਰਤਨੇ ਚਾਹੁੰਦਾ ਆਖਿਰ ਜਦੋਂ ਚਮੜਾ ਉਤਾਰਦੇ ਨੇ ਤੇ ਉਹਨਾਂ ਉੱਪਰ ਕੱਚਾ ਚਮੜਾ ਵੀ ਕਿਤੇ ਨਾ ਕਿਤੇ ਡਿੱਗਦਾ ਹੈ ਉਸ ਨਾਲੋਂ ਬਹੁਤ ਉੱਚੇ ਇੱਕ ਬੰਦਾ ਬਾਹਰੋਂ ਕੱਪੜੇ ਸਾਫ ਰੱਖਦਾ ਹੈ ਪਰ ਅੰਦਰ ਦਾ ਚੋਲਾ ਲੋਕਾਂ ਦਾ ਹੱਕ ਮਾਰ ਮਾਰ ਕੇ ਖੂਨ ਨਾਲ ਰੱਤਾ ਪਿਆ ਉਹਨਾਂ ਨਾਲੋਂ ਭਗਤ ਰਵਿਦਾਸ ਬਹੁਤ ਉੱਚੇ ਜਿਹਦੇ ਬਾਹਰ ਦੇ ਕੱਪੜਿਆਂ ਨੂੰ ਖੂਨ ਲੱਗਾ ਤੇ ਅੰਦਰ ਉਹਦੇ ਪਰਮਾਤਮਾ ਵਸਦਾ ਮੈਲੇ ਚੀਥੜੇ ਦਾ ਅਰਥ ਇਹ ਕਰਨਾ ਪਏਗਾ खून है मैला पानी है पर उहदे विच जिहड़ा रह रहा है रविदास साहब वह कीमती हीरे ने कीमती लाल ने गुरु ग्रंथ साहब की बाणी ने अपनी बख्शिश साडे ते कीती कहिंदे असल विच जिहड़े कमाई वाले महापुरख ने जिहड़े जीवन कमाण तुरे ने एक हुंदा वखाण तुरना एक हुंदा कमाण तुरना कुछ इस करके कमांदे ने कि लोक वेख के प्रभावित होण ते कुछ इस करके कमांदे ने कि साईं अंदरों जीवन नूं देख के रीझ पवे अंदर है ना हुण जिहड़ा अपने अंदरों कमा रहा है वह विखावा नहीं करता गुरु ग्रंथ साहिब जी दे बचन ने वह विखावा बिल्कुल नहीं करेगा पर यह सच्चाई जे वह विखावा ना भी करे पर एक दिन मालिक ओदी जय जयकार करा देंदा है क्योंकि जिदे अंदर रब वर्तन लगता वह लोक कभी नहीं सकता वह प्रगट होवेगा रतन लुकाया लुकै ना ही जे को रख है लुकाई पर इस दे अर्थ के ज्योंकल मैले चितड़े हीरा लाल अमोल पलेटा एनू धन गुरु नानक साहब जी ने बख्शिश की कह लगे जिन पट अंदर बाहर गुदर एने भगत रविदास साहब जी अंदर उन्हां दे नाम दी रेशम परमात्मा दी भगती दी कीमती नाम उन्हां दे पर बाहर उन्हां दे कपड़े मैले जिन पट अंदर बाहर गुदर ते भले संसार तिन निहो लगा रब छेती देखने विचार ज्योंकर मैले चीतड़े कीरा लाल अमोल पलेटा ते भाई साहब अगे कहिंदे इन्नी बख्शिश हो गई कि बनारस दी धरती विद्वान पंडित चौं वरना उपदेश दा इहदा मतलब ब्राह्मण भी आ रहे हैं खत्री भी आ रहे हैं वैश ते शूद्र भी आ रहे हैं चारे वर्णा दे लोक इस महापुरख दे चरणा विच आउंदे ने ते चारे वर्णा दे लोकां नूं उपदेश करदे ने कहिंदे जिहड़े वेदांती लोग वेद पढ़न वाले ने ओह वी प्रेमा भगती दी झलक भगत रविदास तों पांदे पए ज्ञान ध्यान उपदेश दा चौं वरना उपदेश दा ज्ञान ध्यान कर भगत सहेटा एक ज्ञान खुश ज्ञान नहीं आत्मक ज्ञान दूजा ध्यान के किरत करदिआं करते विच किवें जुड़े रहना है ते तीसरी गल भगत ज्ञान भगती च भिजा ध्यान भगती च भिजा भगत रविदास साहब जिहड़े ने उस संसार नूं ज्ञान ध्यान ते भगती बन रहे आओ असीं थोड़ा जिहा भगत साहब के पवित्र बचना विच जो ये गुरु अर्जुन साहब जी ने कहा रविदास टोवंता ढोर नीत तिन त्यागी माया की है वो आप कह रहे ने मैं काम करना मेरी बरादरी नाल मिलके मैं काम करना त्यागी माया दा अर्थ की रुपया बारों खत तो छड़न दा नाम ही त्यागी माया है गुरु ग्रंथ साहब दी बाणी अनुसार देखिए पकड़नी की है ते त्यागनी की है पकड़ दा संबंध बाहर मुकी फिजिकल आ शरीर का हथा नाल रखी पकड़ दा संबंध भी साडे अंदर दे मन नाल है ते छड़न दा संबंध भी साडे अंदर दे मन नाल है फिर बेनती समझियो कई बारी हाथ रुपया छड़ देंदे ने पर मन नूं पुछ के देखो वो हाथ दा छड़िया होया रुपया मरदे दम तक छड़दा नहीं जिवें मान लो गुरु घर सेवा होवे किसे धार्मिक स्थान ते कोई दे हाथ ने चेक कट के दे दिता छड़ दिता अपने हाथों लख रुपया दे दिता दस लख दे दिता चलो इत्थे तुसी डॉलर शब्द वरत लो गल तां माया दी ना इन्ने लख दे दिती बैंक विचों भी निकल गई पर चेते रखियो अंदर वाले खाते चो कोई नहीं निकली जदो गुरुद्वारा देखना उदो कहना इन्ने लख आपां भी दित्ते सन मन नहीं छड़ रहा हाथ छड़दा पे मन त्यागदा नहीं मन ओनू घुट के पकड़ी बैठा है ते सच्चाई है वे कई महापुरख ऐसे ने जिन्हां दे खत्थां च पकड़ी दिस दिए पर अंदरों बिल्कुल त्यागी ने मानसिक पद्धर ते ओ कदी घुट के पकड़दे नहीं रविदास साहिब ओ ने जिन्हां दे खत्थां विचों रुपये निकलदे ने पर मन करके उन्होंने माया नूं बिल्कुल त्यागिया जिवें जनक दी गल आपां करने आ राजा जनक दी ज्यादा डिटेल च नहीं सिर्फ एक झलक मात्र छड़ना ते पकड़ना की है जनक जी कोल सुंदर बस्तर ने खीरे ने मोती ने राणिया ने पुत्र ने राज खै सिंघासन खै ते सुखदेव दे कोल तां तन ते पाण वास्ते बस्तर भी कोई नहीं ਸੁਖਦੇਵ ਕੋਲ ਸਿਰਫ ਇੱਕ ਲੰਗੋਟੀ ਹੈ, ਇੱਕ ਕੁਪੀਨ ਹੈ, ਇੱਕ ਦੇ ਹੱਥ ਵਿੱਚ ਕੀਰੇ, ਉਹਦੇ ਉਂਗਲਾਂ ਵਿੱਚ ਮਹੀਰੇ, ਉਹਦੇ ਗਲ ਵਿੱਚ ਹਾਰ, ਤੇ ਇੱਕ ਬਿਲਕੁਲ ਨਗਨ ਤੇ ਸਿਰਫ ਇੱਕ ਕੁਪੀਨ, ਇੱਕ ਲੰਗੋਟ ਉਹਦੇ ਕੋਲ। ਪਰ ਜਦੋਂ ਸ਼ਹਿਰ ਨੂੰ ਅੱਗ ਲੱਗਦੀ ਏ, ਜਿਹੜਾ ਕੀਰਿਆਂ ਦਾ ਮਾਲਕ ਏ, ਉਹਦੇ ਚਿਹਰੇ ਉੱਤੇ ਕੋਈ ਮਲਾਲ ਨਹੀਂ, ਕੋਈ ਸ਼ਿਕਸਤ ਨਹੀਂ, ਕੋਈ ਕਿਸਮ ਦਾ ਭੈ ਨਹੀਂ। ਤੇ ਜਿਹਨੇ ਲੰਗੋਟੀ ਮਹੱਲ ਦੇ ਦਰਵਾਜ਼ੇ ਵਿੱਚ ਟੰਗੀ ਏ, ਉਹ ਦੌੜਦਾ ਜਾਂਦਾ ਪਿਆ। ਇਹ ਕੀ, ਇਹ ਤਾਂ ਰਾਜਾ ਹੈ, ਕੱਲ ਨੂੰ ਬਣਾ ਲੇਗਾ, ਮੈਂ ਤਾਂ ਫਕੀਰ ਬੰਦਾ, ਬਾਹਰ ਰਹਿਣ ਵਾਲਾ, ਮੇਰੀ ਕੁਪੀਨ ਸੜ ਗਈ ਤਾਂ ਕੀ ਬਣੇਗਾ। ਉਹਨਾਂ ਰੋਕ ਕੇ ਕਿਹਾ, ਚੇਤੇ ਰੱਖੀ, ਤੂੰ ਅਜੇ ਮਾਇਆ ਵਿੱਚ ਅਟਕਿਆ ਹੋਇਆ, ਤੂੰ ਬਾਹਰੋਂ ਸਭ ਕੁਝ ਛੱਡਿਆ, ਪਰ ਮਨ ਤਾਂ ਜੇ ਤੇਰਾ ਕੁਪੀਨ ਤੇ ਅਟਕਿਆ, ਤੇ ਜਿੱਦਣ ਚਾਰ ਟਕੇ ਆ ਗਏ, ਉਦੋਂ ਕਿ ਤੂੰ ਬਖਸ਼ੇਗਾ ਉਹਨਾਂ। ਮਨ ਦਾ ਤਿਆਗ ਹੀ ਅਸਲ ਵਿੱਚ ਤਿਆਗ ਹੈ। ਤੇ ਸਿਆਣੇ ਲੋਕ ਤਾਂ ਕਹਿੰਦੇ ਨੇ, ਤਿਆਗ ਦਾ ਵੀ ਤਿਆਗ ਕਰ ਦੇ, ਤਿਆਗ ਦਾ ਤਿਆਗ, ਤਿਆਗ ਦਿੱਤੀ ਤੇ ਫਿਰ ਉਹ ਕਿਉਂ ਚੇਤੇ ਕਰੀ ਜਾਣਾ। ਮੈਂ ਇੰਨਾ ਕੁਝ ਕੀਤਾ, ਮੈਂ ਤਾਂ ਬੇਨਤੀ ਕੀਤੀ, ਹੱਥ ਤਿਆਗ ਦਿੰਦਾ ਜੇ ਗੁਰਮੁਖੋ, ਮਨ ਨਹੀਂ ਜੇ ਤਿਆਗਦਾ, ਜੇਬ ਤਿਆਗ ਦਿੰਦੀ ਏ, ਪਰ ਅੰਦਰ ਵਾਲੇ ਫੁਰਨੇ ਨਹੀਂ ਤਿਆਗਦੇ। ਬੈਂਕ ਦੇ ਖਾਤੇ ਵਿੱਚੋਂ ਤਿਆਗਿਆ ਜਾਂਦਾ ਹੈ, ਪਰ ਅੰਦਰ ਵਾਲੇ ਖਾਤੇ ਤੋਂ ਤਿਆਗਿਆ ਨਹੀਂ ਜਾਂਦਾ। ਪਕੜ ਕੀ ਹੈ ਤੇ ਤਿਆਗ ਕੀ ਹੈ, ਤਿੰਨ ਤਿਆਗੀ ਮਾਇਆ ਥੋੜਾ ਜਿਹਾ ਅਸੀਂ ਵੇਖਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਮੁਤਾਬਕ ਪਕੜ ਹੈ ਕਿ ਮਨ ਮਾਇਆ ਮੈਂ ਰਮ ਰਹੇ ਹੋ, ਤਾਂ ਨਹੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਕਰਨ ਮਨ, ਤਿੰਨ ਤਿਆਗੀ ਮਾਇਆ, ਮਨ ਮਾਇਆ ਮੈਂ ਰਮ ਰਹੇ ਹੋ, ਮਨ ਇਸ ਤਰ੍ਹਾਂ ਮਾਇਆ ਵਿੱਚ ਰਮਿਆ ਪਿਆ, ਨਿਕਸਿਤ ਨਾਹਿਨ ਮੀਤ, ਮੇਰੇ ਮਿੱਤਰ ਇਹ ਨਿਕਲਦਾ ਨਹੀਂ ਪਿਆ, ਤਿਆਗੀ ਨਹੀਂ ਜਾਂਦੀ। ਮਨ ਮਾਇਆ ਮੈਂ ਰਮ ਰਹੇ ਹੋ, ਨਿਕਸਿਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਪੀਤ। ਪਕੜ ਹੈ ਨਾ, ਤੇ ਅਕਸਰ ਇਹਦੇ ਅਰਥ ਕਰਦਿਆਂ ਬੇਨਤੀ ਕਰ ਰਿਹਾ ਕਿ ਇਹ ਜਿਹੜੀ ਪੀਤ ਦਾ ਅਰਥ ਦੀਵਾਰ, ਦੀਵਾਰ ਵਿੱਚੋਂ ਉਕਰੀ ਕੋਈ ਮੂਰਤ ਹੈ, ਟੰਗੀ ਕੋਈ ਮੂਰਤ ਤਾਂ ਉਤਰ ਸਕਦੀ ਹੈ ਕਿ ਮੇਖ ਲਾ ਕੇ, ਕਿੱਲ ਲਾ ਕੇ ਟੰਗੀ ਉਤਾਰ ਦਿਆਂਗੇ। ਜੇ ਰੰਗ ਕੀਤਾ ਆਪਾਂ ਉੱਤੇ ਰੰਗ ਕਰਕੇ ਉਹਨੂੰ ਸਾਫ਼ ਕਰ ਦਿਆਂਗੇ, ਦੀਵਾਰ ਵਰਗੀ ਬਣ ਜਾਏਗਾ। ਪਰ ਜਿਹੜੀ ਪੱਥਰ ਨੂੰ ਤਰਾਸ਼ ਤਰਾਸ਼ ਕੇ ਪੱਥਰ ਦੀ ਦੀਵਾਰ ਵਿੱਚੋਂ ਮੂਰਤ ਕੱਢੀਏ, ਨਾ ਤਾਂ ਰੰਗ ਦਾ ਪੋਚਾ ਬੁਰਜ ਫੇਰਿਆ ਉਹਨੇ ਮਿਟਣਾ, ਤੇ ਨਾ ਕਿੱਲ ਹੈ ਜਿਹਨੂੰ ਲਾ ਲੈਣਾ। ਜਿਹੜੀ ਵਿੱਚ ਉਕਰੀ ਪਈਏ ਉਹ ਦੀਵਾਰ ਹੀ ਢਾਏਗੀ, ਉਹਨੇ ਆਪਣੇ ਆਪ ਵੱਖ ਨਹੀਂ ਹੋਣਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨ ਵਿੱਚ ਰਚਿਆ ਪਿਆ ਕਿ ਜਿਵੇਂ ਤਸਵੀਰ ਤੇ ਦੀਵਾਰ, ਮਨ ਮਾਇਆ ਮੈਂ ਰਮ ਰਹੋ, ਨਿਕਸਿਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਪੀਤ। ਇਸ ਤਰ੍ਹਾਂ ਰਮਿਆ। ਦੂਸਰੇ ਪ੍ਰਮਾਣਿਕ ਹੋਰ ਅਸੀਂ ਲੈ ਲਈਏ, ਤਿੰਨ ਤਿਆਗੀ ਮਾਇਆ। ਗੁਰੂ ਗ੍ਰੰਥ ਸਾਹਿਬ ਦੇ ਬਚਨ ਤੁਸੀਂ ਪਾਠ ਕਰਨ ਵਾਲੇ ਬਹੁਤ ਸੱਜਣ ਬੈਠੇ, ਹਜ਼ੂਰ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਕਿ ਪੰਜਾਬ ਵਿੱਚ ਅਕਸਰ ਆਪਣੇ ਹਿੰਦੁਸਤਾਨ ਕਹਿ ਲਓ, ਸਾਉਣ ਦੇ ਮਹੀਨੇ ਵਿੱਚ ਨਾ, ਪੁਰਾਤਨ ਸਮੇਂ ਦੀ ਮੈਂ ਗੱਲ ਕਰ ਰਿਹਾ, ਅਜੇ ਵੀ ਪਿੰਡਾਂ ਵਿੱਚ ਹੈ ਕਿ ਮਿੱਟੀ ਦੇ ਭਾਂਡੇ ਵਿੱਚ ਗੁੜ ਰੱਖਿਆ ਜਾਂਦਾ ਸੀ, ਤੇ ਗੁੜ ਜਦੋਂ ਮੀਂਹ ਪੈਣਾ ਉਦੋਂ ਸਲਾਬ ਜਾਂਦਾ, ਉਹ ਚੀੜਾ ਹੋ ਜਾਂਦਾ, ਚਿਪਚਿਪਾ ਹੋ ਜਾਂਦਾ। ਮਨ ਕਿਵੇਂ ਰਮਿਆ ਤੇ ਤਿਆਗ ਕੀ ਹੈ, ਉਸ ਗੁੜ ਦੇ ਉੱਪਰ ਆ ਕੇ ਮੱਖੀ ਬੈਠ ਗਈ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ। ਹੁਣ ਮੱਖੀ ਤੇ ਮਿੱਠਾ ਪਿਆਰੇ, ਉਹ ਮੱਖੀ ਨੂੰ ਮਿੱਠਾ ਮਿਲ ਜਾ ਉਹ ਛੱਡੇਗੀ, ਉੱਥੇ ਟਿਕ ਗਈ, ਜੇ ਤਾਂ ਉਹ ਖਾਂਦੀ ਤੇ ਉੱਡ ਜਾਂਦੀ ਤੇ ਭਲਾ, ਤੇ ਉਹਦੇ ਅੰਦਰ ਵੀ ਇੱਕ ਖਿਆਲ ਉਪਜ ਗਿਆ ਨਿੱਕੇ ਜਿਹੇ ਕੀੜੇ ਵਿੱਚ, ਮੱਖੀ ਵਿੱਚ ਵੀ, ਕਿ ਆਖਰ ਏਡਾ ਵਕਤ ਸੋਹਣਾ ਮਿਲਿਆ, ਕਿਸੇ ਹੋਰ ਮੱਖੀ ਨੂੰ ਪਤਾ ਨਹੀਂ, ਕੱਲਾ ਗੁੜ ਮੇਰੇ ਕੋਲ ਹੈ। ਉਹ ਟਿਕ ਕੇ ਉਹਦੇ ਤੇ ਬਹਿ ਕੇ ਖਾਣ ਲੱਗ ਪਈ, ਕਿੰਨਾ ਕੁ ਮਾਣ ਲੈਂਦੀ, ਖਾ ਲੈਂਦੀ। ਜਦੋਂ ਰੱਜ ਗਈ, ਹੁਣ ਉੱਡਣਾ ਚਾਹੁੰਦੀ ਏ, ਉਹਦੀਆਂ ਨਿੱਕੀਆਂ ਨਿੱਕੀਆਂ ਲੱਤਾਂ ਸਨ, ਗੁੜ ਸੀ ਸਲਾਬਿਆ ਚਿਪ ਚਿਪਾ, ਉਹਨੇ ਇਹੋ ਜਿਹਾ ਘੁੱਟ ਕੇ ਜਕੜਿਆ। ਹੁਣ ਮੱਖੀ ਤਾਂ ਉੱਡਣਾ ਚਾਹੁੰਦੀ ਏ, ਗੁੜ ਹੀ ਨਹੀਂ ਉੱਡਣ ਦਿੰਦਾ, ਰਮ ਰਿਹਾ ਹੈ ਨਾ ਅੰਦਰ ਟੇਕੀ। ਜਿਹੜੀ ਉਹਦੀ ਜ਼ਿੰਦਗੀ ਸੀ, ਮਿੱਠੇ ਨਾਲ ਉਹਦੀ ਜ਼ਿੰਦਗੀ ਵੀ ਸੀ, ਪਰ ਚੇਤੇ ਰੱਖੋ ਜਦੋਂ ਪਕੜ ਆ ਗਈ ਉਦੋਂ ਮੌਤ ਬਣ ਗਈ। ਗੁਰੂ ਸਾਹਿਬ ਜੀ ਨੇ ਬਾਣੀ ਚ ਬਚਨ ਕੀਤਾ, ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ, ਭੌਂਦੀ ਦੌੜਦੀ ਕੋਈ ਮੱਖੀ ਆ ਗਈ, ਉੱਥੇ ਆ ਕੇ ਬੈਠ ਗਈ। ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆ, ਉਭਰੇ ਭਾਗ ਮਥਾਏ, ਉਭਰੇ ਤਿੰਨ ਤਿਆਗੀ ਮਾਇਆ ਜਿਹੜੇ ਨਿਰਲੇਪ ਹੋ ਗਏ ਉਹਨਾਂ ਦੇ ਮੱਥੇ ਦੇ ਭਾਗ ਚੱਕ ਇਹ ਹੈ ਪਕੜ। ਪਰ ਨਾਲ ਮਹਾਰਾਜ ਜੀ ਨੇ ਕਿਹਾ ਜਿਹਨੇ ਤਿਆਗ ਦਿੱਤੀ, ਤਿਆਗ ਦਾ ਅਰਥ ਹੁਣ ਮਾਇਆ ਦਾ ਅਰਥ ਕੱਲਾ ਆਪਾਂ ਧੰਨ ਨਹੀਂ ਕਰਦੇ। ਜੇ ਤੁਸੀਂ ਵੇਦਾਂ ਦੇ ਮੁਤਾਬਕ ਮਾਇਆ ਦੀ ਪਰਿਭਾਸ਼ਾ ਨਿਰਧਾਰਿਤ ਕਰੋ ਤੇ ਬਹੁਤ ਲੰਬਾ ਚੌੜਾ ਜੰਜਾਲ ਬਣੇਗਾ, ਕਿਉਂਕਿ ਬਾਬਾ ਜੀ ਨੇ ਇੰਨੇ ਯਾਦੇ ਦਿਮਾਗੀ ਕਸਰਤ ਕਰ ਲਈ ਵੀ ਆਹ ਮਾਇਆ ਅੰਜ ਹੋਗੀ ਤ੍ਰੈ ਗੁਣੀ ਜਾਂ ਇਸ ਤਰ੍ਹਾਂ। ਮਹਾਰਾਜ ਜੀ ਨੇ ਸਿੱਧੀ ਜੀ ਗੱਲ ਮੁਕਾਈ, ਪਿਆਰਿਆ ਆਹ ਟੋਟਕਾ ਚੇਤੇ ਰੱਖੀ, ਜਿਸ ਚੀਜ਼ ਨੂੰ, ਜਿਸ ਥਾਂ ਨੂੰ, ਜਿਸ ਖਿਆਲ ਨੂੰ, ਜਿਸ ਹੁਨਰ ਨੂੰ, ਜਿਸ ਲਿਆਕਤ ਨੂੰ ਵੇਖ ਕੇ ਤੇਰੇ ਅੰਦਰੋਂ ਪਰਮਾਤਮਾ ਦੇ ਨਾਮ ਦੀ ਟਿੱਲ ਪੈ ਜਾਏ, ਵੀ ਉਹ ਸਮਝੀ ਉਹ ਚੀਜ਼ ਮਾਇਆ ਬਣ ਚੱਲੀ। ਇਹ ਮਾਇਆ ਜਿੱਤ ਹਰ ਵਿਸਰੇ, ਤਿੰਨ ਤਿਆਗੀ ਮਾਇਆ ਚੇਤੇ ਰੱਖਿਓ। ਇਹ ਮਾਇਆ ਆ ਹੈ ਮਾਇਆ ਦੀ ਪਰਿਭਾਸ਼ਾ, ਜਿੱਤ ਹਰ ਵਿਸਰੇ, ਮੋਹ ਉਪਜੇ ਉਹਦੀ ਪਕੜ ਲਈ ਹੋਰ ਮਮਤਾ ਪੈਦਾ ਹੋਵੇ, ਭਾਵੋ ਦੂਜਾ ਲਾਇਆ ਉਸ ਪਰਮਾਤਮਾ ਨੂੰ ਛੱਡ ਕੇ ਦੂਜੇ ਭਾਵ ਵਿੱਚ ਪੈ ਜਾਏ। ਇਹਨੂੰ ਹੋਰ ਥੋੜਾ ਜਿਹਾ ਅਸੀਂ ਬਾਣੀ ਚੋਂ ਵੇਖ ਲਈਏ ਕਿਵੇਂ ਮਾਇਆ ਬਣੀ। ਗੁਰੂ ਸਾਹਿਬ ਦੇ ਕਥਨ ਮੁਤਾਬਕ ਹਜ਼ੂਰ ਨੇ ਇੱਕ ਪ੍ਰਮਾਣ ਦਿੱਤਾ ਕਿ ਇੱਕ ਪਤੀ, ਸੁਹਾਗਣ ਦਾ ਪਤੀ, ਉਸ ਕੋਲ ਬਹੁਤ ਕੁਝ ਧਨ ਪਦਾਰਥ ਨੇ, ਉਹਨੇ ਘਰ ਪਤਨੀ ਦੀ ਸਹੂਲਤ ਲਈ ਬਣਾ ਦਿੱਤਾ, ਬਾਣੀ ਦੇ ਅਰਥ ਨੇ ਘਰ ਬਹੁਤ ਕੀਮਤੀ ਬਣਾਇਆ, ਉਸ ਵਿੱਚ ਪੱਥਰ ਲਾਏ, ਮੋਤੀ ਲਾਏ, ਹੀਰੇ ਲਾਏ, ਉਹਨੇ ਉਸ ਦੇ ਖੰਡਾਣ ਵਾਸਤੇ ਸੋਨੇ ਦੇ ਗਹਿਣੇ ਵੀ ਬਣਵਾ ਦਿੱਤੇ, ਸੋਨਾ ਚਾਂਦੀ ਹੀਰੇ ਜੋ ਕੁਝ ਇੱਕ ਇਸਤਰੀ ਦੇ ਅੰਦਰ ਦੀ ਖਾਹਿਸ਼, ਉਹਨੇ ਗਹਿਣੇ ਕੀਮਤੀ ਦਿੱਤੇ, ਬਸਤਰ ਕੀਮਤੀ ਦਿੱਤੇ, ਘਰ ਬਹੁਤ ਸੋਹਣਾ ਬਣਾ ਕੇ ਦਿੱਤਾ। ਚੇਤੇ ਰੱਖੋ ਜਦੋਂ ਪਤੀ ਘਰ ਵਿੱਚ ਆਉਣ ਲੱਗਾ, ਦਰਵਾਜ਼ੇ ਬੰਦ ਕਰ ਲਏ, ਉਹਨੇ ਕਿਹਾ ਜਦੋਂ ਇੰਨਾ ਕੁਝ ਮੈਨੂੰ ਮਿਲ ਗਿਆ ਹੁਣ ਤੇਰਾ ਕੰਮ ਕੀ। ਕਹਿਣ ਲੱਗੇ ਪਤੀ ਨੇ ਦਿੱਤੇ ਸਨ ਕਿ ਸੁੱਖ ਵਾਸਤੇ, ਤੇ ਪਤਨੀ ਨੇ ਪਤੀ ਨੂੰ ਧੱਕਾ ਮਾਰ ਦਿੱਤਾ ਇਹਨਾਂ ਨੂੰ ਦੇਖ ਕੇ, ਕਹਿੰਦੇ ਨੇ ਉਹ ਘਰ ਉਹ ਗਹਿਣੇ ਉਸੇ ਵਕਤ ਮਾਇਆ ਹੀ ਬਣ ਗਏ। ਸਾਈਂ ਭੁੱਲ ਗਿਆ ਨਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਸੋਨਾ ਰੂਪਾਂ ਰੰਗੁਲਾ ਮੋਤੀ ਤੈ ਮਾਨਕ ਜੀਓ ਤੈ ਅਤੇ, ਸੋਨਾ ਚਾਂਦੀ ਕੀਮਤੀ ਲਾਲ ਕੀਮਤੀ ਮੋਤੀ, ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਸੇ ਵਸਤੂ ਸਹਿ ਦਿੱਤੀਆਂ, ਇਹ ਚੀਜ਼ਾਂ ਮੈਨੂੰ ਪਤੀ ਨੇ, ਪ੍ਰਭੂ ਨੇ, ਵਾਹਿਗੁਰੂ ਨੇ ਦਿੱਤੀਆਂ, ਉਹਨੇ ਤਰਸ ਖਾ ਕੇ ਦਿੱਤੀਆਂ, ਸੇ ਵਸਤੂ ਸਹਿ ਦਿੱਤੀਆਂ, ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਤਿੰਨ ਸਿਓ ਲਾਇਆ ਚਿੱਤ ਮਾਇਆ ਬਣ ਗਿਆ, ਕਿਉਂਕਿ ਹਰੀ ਵਿਸਰ ਗਿਆ, ਜਿਹਨੇ ਦਿੱਤੀਆਂ ਉਹ ਭੁੱਲ ਗਿਆ। ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਧੜੇ ਮਿੱਟੀ ਦੇ ਬਣੇ ਹੋਏ ਘਰ, ਪੱਥਰ ਕੀਤੇ ਰਾਸ ਜੀਓ ਰਾਸ ਦਰ ਤੇ ਪੂੰਜੀ, ਆ ਮਿੱਟੀ ਦੇ ਘਰ ਤੇ ਚਮਕਦੇ ਪੱਥਰ ਹੀ ਮੈਂ ਪੂੰਜੀ ਬਣਾ ਲੈ, ਪੱਥਰ ਕੀਤੇ ਰਾਸ ਜੀਓ ਹਉ ਇੰਨੀ ਟੋਲੀ ਭੁੱਲੀ ਇਸ ਤੇ ਕੰਤ ਨਾ ਬੈਠੀ ਪਾਸ ਜੀਓ, ਜਦੋਂ ਕੰਤ ਨਾ ਬੈਠੀ ਪਾਸ, ਗੁਰਮੁਖੋ ਉਹ ਚੀਜ਼ ਮਾਇਆ ਹੈ। ਆਓ ਅਸੀਂ ਉਸ ਪ੍ਰਕਰਨ ਵਿੱਚ ਰਹੀ, ਜਿਹਨੇ ਤਿਆਗ ਦਿੱਤੀ ਹੈ ਬਿਰਤੀ, ਪਕੜ ਹੀ ਦੁੱਖ ਜੇ। ਮੈਂ ਸ਼ਾਇਦ ਇੱਥੇ ਸ਼ਬਦ ਇੱਕ ਦੁਹਰਾਉਣ ਲੱਗਾ, ਪਿੱਛੇ ਵੀ ਅਰਜ਼ ਕਰਕੇ ਆਇਆ, ਜਿੱਥੇ ਪਕੜ ਹੈ ਨਾ ਕਿਸੇ ਰੂਪ ਵਿੱਚ ਵੀ, ਮੈਂ ਜਿਹੜੀ ਕਥਾ ਕਰ ਰਿਹਾ ਕੋਈ ਜ਼ਰੂਰੀ ਨਹੀਂ ਮੈਂ ਇਹਨੂੰ ਅਮਲੀ ਜਾਮਾ ਕਮਾ ਰਿਹਾ ਹੋਵਾਂ, ਮੈਂ ਬੇਨਤੀ ਕਰਾਂ, ਆਖਰ ਗੱਲ ਕਰਦਿਆਂ ਕਰਦਿਆਂ ਕਦੀ ਮਨ ਨੂੰ ਠੋਕਰ ਵੱਜ ਹੀ ਜਾਂਦੀ, ਪਕੜ ਹੀ ਮਾਇਆ ਹੈ, ਪਕੜ ਛੁੱਟ ਜਾਏ ਤੇ ਕਾਹਦਾ ਰੋਣਾ। ਜਦੋਂ ਮੋਤੀਆਂ ਤੰਦਾਂ ਪਕੜਦੀਆਂ ਨੇ ਤਾਂ ਹੀ ਅੱਖਾਂ ਚੋਂ ਪਾਣੀ ਨਿਕਲਦਾ, ਤੇ ਜੇ ਪਕੜ ਨਾ ਹੋਵੇ ਤੇ ਕਾਹਦਾ ਦੁੱਖ ਤੇ ਕਾਹਦਾ ਸੁੱਖ। ਇੱਕ ਉਦਾਹਰਨ ਹੈ, ਅਸੀਂ ਜਿਤਨੇ ਇਸ ਵਕਤ ਨੂੰ ਬੈਠੇ ਹਾਂ, ਇਸ ਵਕਤ ਪੂਰੇ ਸੰਸਾਰ ਵਿੱਚ ਕਿਸੇ ਦੀ ਮੌਤ ਹੋ ਰਹੀ ਹੈ, ਕਿਉਂਕਿ ਇੱਕ ਇੱਕ ਸੈਕਿੰਡ ਆਦਮੀ ਮਰ ਰਹੇ ਨੇ ਪੂਰੀ ਧਰਤੀ ਤੇ, ਪੂਰੇ ਸੰਸਾਰ ਦੀ ਮੈਂ ਗੱਲ ਕਰ ਰਿਹਾ, ਇਸ ਧਰਤੀ ਦੀ ਕਹਿ ਲਓ, ਸੰਸਾਰ ਤਾਂ ਬੜੀਆਂ ਧਰਤੀਆਂ ਵਿੱਚ ਆ ਜਾਂਦਾ, ਪਰ ਇਸ ਜ਼ਮੀਨ ਦੀ ਇਸ ਵੇਲੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਐਕਸੀਡੈਂਟ ਚ, ਹੋ ਰਹੀ ਹੈ, ਕੁਝ ਮਰ ਚੁੱਕੇ ਨੇ, ਕੋਈ ਹਸਪਤਾਲ ਵਿੱਚ ਕਿਸੇ ਦਾ ਕਤਲ ਹੋ ਰਿਹਾ, ਕਿਸੇ ਨੂੰ ਗੋਲੀ ਕਿਸੇ ਨੂੰ ਤਲਵਾਰ ਵੱਜ ਰਹੀ ਹੈ, ਕੋਈ ਬਿਮਾਰ ਹਸਪਤਾਲ ਵਿੱਚ ਪ੍ਰਾਣ ਤਿਆਗ ਰਿਹਾ ਇਸ ਵੇਲੇ, ਤੇ ਕਿਸੇ ਦਾ ਇੱਕੋ ਇੱਕ ਬੱਚਾ ਉਹਦੇ ਪ੍ਰਾਣ ਨਿਕਲ ਗਏ ਨੇ, ਆਪਾਂ ਦੇ ਚੁਗਿਰਦੇ ਇਹ ਵਾਪਰ ਰਿਹਾ ਹਕੀਕਤ ਹੈ, ਪਰ ਸਾਡੇ ਕਿਸੇ ਦੀਆਂ ਅੱਖਾਂ ਵਿੱਚ ਪਾਣੀ ਨਹੀਂ, ਸਾਨੂੰ ਕੋਈ ਅਸਰ ਨਹੀਂ, ਵਾਪਰ ਰਿਹਾ ਪਰ ਅਸਰ ਨਹੀਂ। ਤੇ ਦੂਜਾ ਪੱਖ ਲੈ ਲਓ, ਇਸ ਵੇਲੇ ਪਤਾ ਨਹੀਂ ਕਿੰਨਿਆਂ ਦੇ ਘਰ ਵਿੱਚ ਪੁੱਤਰ ਜਨਮ ਲੈ ਰਹੇ, ਬੇਟੀਆਂ ਜਨਮ ਲੈ ਰਹੀਆਂ, ਕਿੰਨਾ ਦੇ ਵਿਗੜੇ ਹੋਏ ਕੰਮ ਬਣਦੇ ਪਏ ਨੇ, ਕਈਆਂ ਨੂੰ ਸੁਨੇਹੇ ਮਿਲਦੇ ਪਏ ਨੇ ਕਿ ਤੁਹਾਡਾ ਬਿਮਾਰ ਜੀ ਬਿਲਕੁਲ ਤੰਦਰੁਸਤ ਹੋ ਗਿਆ, ਕਿਸੇ ਨੂੰ ਸੁਨੇਹਾ ਇਸ ਵਕਤ ਮਿਲ ਰਿਹਾ ਤੈਨੂੰ ਨੌਕਰੀ ਤੈਨੂੰ ਜੋਬ ਮਿਲ ਗਈ ਹੈ, ਆਪਾਂ ਖੁਸ਼ ਹਾਂ ਕੋਈ? ਬਿਲਕੁਲ ਨਹੀਂ। ਵਾਪਰ ਰਿਹਾ ਪਰ ਉਹ ਵਾਪਰਦੀਆਂ ਘਟਨਾਵਾਂ ਖੁਸ਼ੀ ਗਮੀ ਨਾਲ ਜ਼ਰੂਰ ਜੁੜੀਆਂ ਨੇ, ਪਰ ਸਾਡੇ ਤੇ ਅਸਰ ਤਾਂ ਨਹੀਂ ਕਰ ਰਹੀਆਂ, ਕਿਉਂਕਿ ਜਿਹਦੇ ਘਰ ਖੁਸ਼ੀ ਆਈ ਉਹਦੇ ਨਾਲ ਵੀ ਅਸੀਂ ਜੁੜੇ ਨਹੀਂ, ਜਿਹਦੇ ਘਰ ਮੌਤ ਹੋਈ ਉਹਦੇ ਨਾਲ ਵੀ ਜੁੜੇ ਨਹੀਂ। ਪਰ ਚੇਤੇ ਰੱਖੋ, ਦੁੱਖ ਹੀ ਉੱਥੇ ਹੁੰਦਾ ਜਿੱਥੇ ਬੰਦਾ ਜੁੜਿਆ ਹੁੰਦਾ, ਜੁੜਿਆ ਹੋਈ ਸੁੱਖ ਹੈ, ਬੰਧਨ ਹੈ, ਇਹ ਦੁੱਖ ਹੈ, ਇਹ ਸੁੱਖ ਹੈ। ਗੁਰੂ ਸਾਹਿਬ ਨੇ ਕਿਹਾ ਜਿਹਨੇ ਇਸ ਪਕੜ ਨੂੰ ਛੱਡ ਦਿੱਤਾ, ਭਾਈ ਭਿਖਾਰੀ ਵਰਗੇ ਤਿੰਨ ਤਿਆਗੀ ਮਾਇਆ। ਪਿਆਰਿਓ, ਕਹਿਣਾ ਬਹੁਤ ਸੌਖਾ ਜੇ, ਸਾਖੀ ਸੁਣਾਣੀ ਬਿਲਕੁਲ ਸੌਖੀ। ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ, ਤਿੰਨ ਤਿਆਗੀ ਮਾਇਆ, ਸਿੰਘਾਸਨਾਂ ਦਾ ਮਾਲਕ ਜੰਡ ਦੇ ਥੱਲੇ ਪਿਆ ਹੈ, ਪੁੱਤਰ ਜਿਹਦੇ ਕੋਲ ਦੋ ਨੌਜਵਾਨ ਖਲੋਤੇ ਨੇ ਖੱਬੇ ਸੱਜੇ, ਦੋ ਛੋਟੇ ਇੱਕ ਗੋਦੀ ਵਿੱਚ ਸਿਰ ਰੱਖ ਕੇ ਬੈਠਾ, ਇੱਕ ਕੋਲ ਬੈਠਾ, ਚਾਰਾਂ ਪੁੱਤਰਾਂ ਵਿੱਚੋਂ ਕੋਈ ਵੀ ਨਹੀਂ, ਪਰ ਪਕੜ ਬਿਲਕੁਲ ਨਹੀਂ। ਜੇ ਦੇਖੀਏ ਆਪਾਂ, ਭਿਖਾਰੀ ਜੈਸਾ ਮਹਾਂਪੁਰਖ ਭਾਈ ਭਿਖਾਰੀ ਜੈਸਾ, ਉਹ ਉਧਰ ਬੀਬੀਆਂ ਗੀਤ ਗਾ ਰਹੀਆਂ ਨੇ ਸੁਹਾਗ ਦੇ, ਤੇ ਉਹ ਚੁੱਪ ਕਰਕੇ ਨਾਲੇ ਹੱਸੀ ਜਾਂਦਾ, ਕਹਿੰਦਾ ਦੁਨੀਆਦਾਰੋ ਕੀ ਪਤਾ ਜਿਹਦੇ ਗੀਤ ਗਾਉਂਦੇ ਹੋ ਕੱਲ ਨੂੰ ਤੁਸੀਂ ਇਹਦੇ ਵੈਣ ਪਾਣੇ ਨੇ, ਮੈਂ ਗੀਤ ਵੀ ਨਹੀਂ ਗਾਉਂਦਾ ਤੇ ਮੈਂ ਵੈਣ ਵੀ ਨਹੀਂ ਪਾਉਂਦੇ। ਤਿੰਨ ਤਿਆਗੀ ਮਾਇਆ ਦਾ ਜ਼ਿਕਰ, ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲ ਦੇਖੀਏ, ਉਹ ਤਾਂ ਸੱਚੇ ਪਾਤਸ਼ਾਹ ਦਾ ਜਿੰਨਾ ਹੀ ਸ਼ੁਕਰ ਕਰੀਏ, ਉਹਦੇ ਚਰਨਾਂ ਚ ਸੱਚੀ ਸਰਕਾਰ ਚ ਝੁਕੀਏ, ਕੋਈ ਸ਼ਾਨੀ ਨਹੀਂ ਉਹਦਾ। ਪੁੱਤਰ ਚਾਰਾਂ ਵਿੱਚੋਂ ਦੋ ਵਿਛੜ ਚੁੱਕੇ ਨੇ, ਦੋਹਾਂ ਨੂੰ ਦੇਖਦੇ ਨੇ ਤੇ ਨਾਲ ਮੁਸਕਰਾ ਕੇ ਕਹਿੰਦੇ ਨੇ ਬੇਟਾ ਥੇ ਚਾਰ ਹੋ ਅਬ ਦੋ ਹੀ, ਸ਼ਹਿਰ ਇਹ ਵੀ ਨਾ ਹੋਣਗੇ, ਚਾਰ ਸੀ ਦੋ ਰਹਿ ਗਏ ਹੋ, ਸੁਬਾ ਤੱਕ ਇਹ ਵੀ ਦੋ ਨਹੀਂ ਹੋਣਗੇ, ਥੇ ਚਾਰ ਹੋ ਅਬ ਦੋ ਹੀ, ਸ਼ਹਿਰ ਇਹ ਵੀ ਨਾ ਹੋਣਗੇ, ਹਮ ਸਬਰ ਕਰੇਂਗੇ ਅਗਰ ਇਹ ਵੀ ਨਾ ਹੋਣਗੇ। ਪਕੜ ਸਾਹਿਬ ਕਹਿੰਦੇ ਜੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ, ਸਭ ਤੇ ਭਇਓ ਉਦਾਸ ਤਿੰਨ ਤਿਆਗੀ ਮਾਇਆ। ਉਦਾਸ ਦਾ ਅਰਥ ਉਹ ਉਦਾਸੀ ਨਹੀਂ, ਚਿੰਤਾ ਵਾਲੀ, ਉਪਰਾਮ ਹੋ ਜਾਣਾ। ਸਾਹਿਬ ਕਹਿੰਦੇ ਜੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਣ ਰੇ ਮਨਾ ਤੇ ਘੱਟ, ਬ੍ਰਹਮ ਨਿਵਾਸ ਉਹ ਬ੍ਰਹਮ ਗਿਆਨੀ ਹੈ ਭਗਤ ਰਵਿਦਾਸ ਹੈ। ਤਿੰਨ ਤਿਆਗੀ ਮਾਇਆ, ਤੇ ਮਾਇਆ ਦੇ ਨਾਲ ਨਾਲ ਜਿਹੜਾ ਸ਼ਬਦ ਮੈਂ ਵਰਤਿਆ, ਮਾਨ ਵੀ ਛੱਡ ਦਿੱਤਾ, ਕਿਉਂਕਿ ਕਈ ਵਾਰੀ ਬਾਹਰ ਮੁਖੀ ਮਾਇਆ ਛੱਡੀ ਜਾਂਦੀ ਪਰ ਅੰਦਰ ਦੀ ਮੈਂ ਨਹੀਂ ਛੁੱਟੀਂਦੀ। ਕਬੀਰ, ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ ਮਾਨ, ਸਭ ਹੈ ਕੋ ਖਾਇਆ। ਆਪਾਂ ਪ੍ਰਕਰਨ ਨੂੰ ਅੱਗੇ ਤੋਰੀਏ, ਉਸ ਮਹਾਂਪੁਰਖ ਨੇ ਮਾਇਆ ਤਿਆਗ ਦਿੱਤੀ, ਪਰ ਉਹਨਾਂ ਦੀ ਪ੍ਰੀਤ, ਉਹਨਾਂ ਦੀ ਪਵਿੱਤਰ ਬਾਣੀ ਕਿਵੇਂ ਤਿਆਗੀ? ਮੈਂ ਦੋ ਉਦਾਹਰਨਾਂ ਦੇ ਕੇ ਫਿਰ ਉਹਨਾਂ ਦੇ ਪਵਿੱਤਰ ਬਚਨਾਂ ਵੱਲ ਆਉਣਾ। ਭਗਤ ਰਵਿਦਾਸ ਸਾਹਿਬ ਕੰਮ ਕਰਦੇ ਨੇ, ਸਮਾਚਾਰ ਉਹਨਾਂ ਦੇ ਜੀਵਨ ਦੇ ਬਹੁਤ ਘੱਟ ਮਿਲਦੇ ਨੇ, ਇਹਦੇ ਕਈ ਕਾਰਨ ਨੇ। ਜਿਨ੍ਹਾਂ ਹਾਲਾਤਾਂ ਵਿੱਚੋਂ ਲੰਘੇ, ਇੱਕ ਰਾਜੇ ਦੇ ਘਰ ਪੁੱਤਰ ਪੈਦਾ ਹੋਵੇ ਤੇ ਕਈ ਕਿਤਾਬਾਂ ਲਿਖਣ ਵਾਲੇ ਪਹੁੰਚ ਜਾਣਗੇ, ਇੱਕ ਕੁੱਲੀ ਵਿੱਚ ਮਹਾਂਪੁਰਖ ਪੈਦਾ ਹੋਇਆ, ਉਹਦੇ ਜੀਵਨ ਦੇ ਹਾਲਾਤ ਤਾਂ ਕਿਸੇ ਨੇ ਲਿਖੇ ਨਾ, ਪਰ ਉਹਨਾਂ ਦੀ ਪਵਿੱਤਰ ਬਾਣੀ ਤਾਂ ਗੁਰੂ ਅਰਜਨ ਸਾਹਿਬ ਨੇ ਕੁੱਟ ਕੇ ਸਾਂਭੀ, ਉਹਨੂੰ ਸੰਭਾਲ ਲਿਆ ਮਹਾਂਪੁਰਖ। ਉਹਨਾਂ ਦੀ ਮਸ਼ਹੂਰੀ ਹੋ ਗਈ ਭਗਤ ਜੀ ਦੀ। ਮੈਂ ਦੋ ਪ੍ਰਮਾਣ ਪਹਿਲੇ ਲੈਣੇ ਨੇ, ਇੱਕ ਹੁਣ ਇੱਕ ਅੱਗੇ, ਜਦੋਂ ਸਾਰੀ ਦੁਨੀਆਂ ਚ ਉਹਨਾਂ ਦੀ ਜੈ ਜੈਕਾਰੋ ਪ੍ਰਗਟ ਹੋ ਗਏ। ਬੈਠੇ ਨੇ, ਕੋਈ ਆਉਂਦਾ ਉਹਦੀ ਮਦਦ ਕਰ ਦਿੰਦੇ, ਕਿਉਂਕਿ ਬੱਦਲ ਦਾ, ਰੁੱਖ ਦਾ, ਦਰਿਆ ਦਾ ਤੇ ਭਗਤ ਮਹਾਂਪੁਰਖ ਦਾ ਸੁਭਾਅ ਇੱਕੋ ਹੀ ਹੁੰਦਾ। ਬੱਦਲ ਨੇ ਪਾਣੀ ਪੀਣਾ ਨਹੀਂ, ਐਵੇਂ ਕੋਈ ਉਹਦੇ ਨਾਲ ਈਰਖਾ ਨਾ ਕਰੇ। ਬੱਦਲ ਜਦੋਂ ਭਰਿਆ ਗਿਆ ਉਹਨੇ ਵਰਸਣਾ ਹੀ ਵਰਸਣਾ ਹੈ। ਕਦੀ ਬੱਦਲ ਪਾਣੀ ਪੀਂਦੇ ਦੇਖੇ ਨੇ? ਨਦੀ ਵਗਦੀ ਏ, ਉਹਦੇ ਨਾਲ ਈਰਖਾ ਕੀ? ਨਦੀ ਕਿਸੇ ਵੀ ਪਾਣੀ ਲੈ ਕੇ ਤੁਰੀ ਹੈ, ਉਹਨੇ ਨਹੀਂ ਪੀਣਾ। ਤੇ ਰੁੱਖ ਨੂੰ ਫਲ ਲੱਗ ਗਿਆ ਐਵੇਂ ਕਿ ਉਹਦੇ ਨਾਲ ਈਰਖਾ ਕਰੀ ਜਾਂਦੇ ਉਹਨੇ ਕਿਹੜਾ ਖਾਣਾ ਹੈ। ਚੇਤੇ ਰੱਖੋ ਰੁੱਖ ਫਲ ਨਹੀਂ ਖਾਂਦੇ, ਨਦੀਆਂ ਪਾਣੀ ਨਹੀਂ ਪੀਂਦੀਆਂ, ਬੱਦਲ ਪਾਣੀ ਨਹੀਂ ਪੀਂਦੇ, ਤੇ ਮਹਾਂਪੁਰਖ ਪਰਉਪਕਾਰੀ ਨੇ, ਉਹ ਜਿੱਥੇ ਵੀ ਬੈਠਦੇ ਨੇ ਸੰਸਾਰ ਦੇ ਭਲੇ ਵਾਸਤੇ ਬੈਠਦੇ। ਉਹਨਾਂ ਕੋਲ ਕਿਸੇ ਨੇ ਆਉਣਾ, ਉਹਦੀ ਲੋੜ ਪੂਰੀ ਕਰਨੀ। ਸ਼ਾਹੀਕਾਰ ਕਹਿੰਦੇ ਨੇ ਇੱਕ ਮਹਾਂਪੁਰਖ ਆਇਆ, ਸਾਧੂ ਆਏ, ਭਗਤ ਰਵਿਦਾਸ ਸਾਹਿਬ ਜੀ ਨੂੰ ਮਿਲੇ ਨੇ। ਕਈਆਂ ਨੇ ਸ਼ਬਦ ਭਗਵਾਨ ਨੂੰ ਵਰਤੇ। ਸਾਧੂ ਆਏ, ਉਹਨਾਂ ਭਗਤ ਰਵਿਦਾਸ ਸਾਹਿਬ ਜੀ ਦੀ ਕਿਰਤ ਦੇਖੀ, ਕੰਮ ਦੇਖਿਆ ਵੀ ਸਿੱਧੀ ਜੀ ਗੱਲ, ਕਮਾਉਂਦੇ ਨੇ, ਪ੍ਰਸ਼ਾਦਾ ਪਾਣੀ ਛਕਦੇ ਨੇ, ਭਗਤੀ ਚ ਪਿੱਛੇ ਪ੍ਰੇਮਾ ਭਗਤੀ ਚ, ਤੇ ਮਨ ਚ ਆਇਆ ਵੀ ਇਹਨਾਂ ਨੂੰ ਪਾਰਸ ਦੇ ਦੇਈਏ। ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ, ਤਿੰਨ ਤਿਆਗੀ ਮਾਇਆ। ਕਹਿਣ ਲੱਗੇ, ਭਗਤ ਜੀ ਤੁਹਾਡਾ ਜੀਵਨ ਬੜਾ ਉੱਚਾ, ਤੁਹਾਡੇ ਕੋਲ ਬੈਠਿਆਂ ਸਕੂਨ ਮਿਲਦਾ, ਆਹ ਲੋ ਅਸੀਂ ਪਾਰਸ ਦਿੰਦੇ ਹਾਂ, ਲੋਹੇ ਨੂੰ ਸੁਹਾਓਗੇ ਸੋਨਾ ਬਣ ਜਾਏਗਾ, ਬਹੁਤ ਧਨ ਪਦਾਰਥ ਹੋ ਜਾਏਗਾ। ਉਹਨਾਂ ਕਿਹਾ, ਭਾਈ ਸਾਡੇ ਕੋਲ ਨਾਮ ਹੀ ਪਾਰਸ, ਇਦੂ ਵੱਡਾ ਹੋਰ ਕੋਈ ਦੁਨੀਆਂ ਚ ਪਾਰਸ ਨਹੀਂ, ਸਾਡੇ ਸਾਨੂੰ ਲੋੜ ਨਹੀਂ। ਪਰ ਉਹਦੇ ਮਨ ਚ ਸੀ ਮੈਂ ਦੇ ਕੇ ਜਾਣਾ। ਕਹਿਣ ਲੱਗੇ, ਮੈਂ ਜ਼ਰੂਰ ਇਹ ਦੇਣਾ। ਕਹਿਣ ਲੱਗੇ, ਸਾਨੂੰ ਜ਼ਰੂਰਤ ਨਹੀਂ, ਉਹ ਕਹਿੰਦੇ ਨੇ ਅਸੀਂ ਬਚਨ ਦੇ ਚੁੱਕੇ ਹਾਂ। ਉਹਨਾਂ ਨੇ ਪਾਰਸ ਲਪੇਟ ਕੇ ਝੌਂਪੜੀ ਵਿੱਚ ਟੰਗ ਦਿੱਤਾ, ਛੰਨ ਚ ਸਾਧੂ ਨੇ। ਕਹਿਣ ਲੱਗੇ, ਇਹਨੂੰ ਧਿਆਨ ਰੱਖਿਆ ਜੇ, ਵਰਤ ਲਿਆ ਜੇ। ਕਈ ਸਾਲ ਲੰਘ ਗਏ ਤੇ ਸਾਧੂ ਦੇ ਮਨ ਸੀ ਭਗਤ ਰਵਿਦਾਸ ਸਾਹਿਬ ਦੇ ਕਿਲੇ ਹੋਣਗੇ, ਉਹਦੇ ਕੋਲ ਨੌਕਰ ਹੋਣਗੇ, ਹਾਥੀ ਘੋੜੇ ਹੋਣਗੇ। ਪਰ ਜਦੋਂ ਆਏ, ਉਹੀ ਝੌਂਪੜੀ, ਉਹੀ ਕਿਰਤ, ਉਹੀ ਸੂਏ, ਉਹੀ ਰੰਬੀਆਂ, ਉਹੀ ਪੱਥਰ ਅੱਗੇ ਰੱਖਿਆ, ਉਹੀ ਲੱਕੜ ਜਿਹਤੇ ਚਮੜਾ ਕੱਢਦੇ ਸਨ, ਉਹੀ ਕੱਪੜੇ ਦੇਖ ਕੇ ਕਹਿਣ ਲੱਗੇ ਵੀ ਤੁਹਾਨੂੰ ਇੰਨੀ ਕੀਮਤੀ ਚੀਜ਼ ਮੈਂ ਦੇ ਕੇ ਗਿਆ, ਤੁਸੀਂ ਕੁਛ ਲਾਹਾ ਨਹੀਂ ਲਿਆ। ਕਹਿਣ ਲੱਗੇ, ਕੀ ਦੇ ਕੇ ਗਏ? ਕਹਿੰਦੇ, ਯਾਦ ਕਰੋ ਕਈ ਸਾਲ ਪਹਿਲਾਂ ਮੈਂ ਕੀਮਤੀ ਪਾਰਸ ਦਿੱਤਾ, ਉਹ ਕਿੱਥੇ ਜੇ? ਕਹਿਣ ਲੱਗੇ, ਸੱਚਾਈ ਇਹ ਵੀ ਕਿਰਤ ਤੇ ਕੀਰਤੀ ਵਿੱਚ ਇੰਨੇ ਜੁੜੇ ਆ, ਸਾਨੂੰ ਖਿਆਲ ਹੀ ਨਹੀਂ ਤੁਸੀਂ ਕਿੱਥੇ ਰੱਖ ਕੇ ਗਏ। ਜਿੱਥੇ ਰੱਖਿਆ ਉੱਥੋਂ ਚੁੱਕ ਲਵੋ। ਜਦੋਂ ਦੇਖਿਆ ਜਿੱਥੇ ਰੱਖਿਆ ਸੀ ਉੱਥੇ ਪਿਆ, ਕਿੰਨਾ ਸਬਰ ਵਾਲਾ ਅੰਦਰ ਹੈ, ਮਾਇਆ ਦੀ ਭਟਕਣਾ ਨਹੀਂ, ਅੰਦਰ ਤੜਫਦਾ ਨਹੀਂ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪਸ਼ੂ ਢੋਣ ਵਾਲਾ ਮਹਾਂਪੁਰਖ ਧੰਨੇ ਨੂੰ ਦੱਸਿਆ, ਭਾਈ ਉਹਦੇ ਘਰ ਵਿੱਚ ਤਾਂ ਪਾਰਸ ਵੀ ਰੱਖ ਕੇ ਗਏ, ਉਹਨਾਂ ਪਾਰਸ ਦੀ ਪਰਵਾਹ ਨਹੀਂ ਕੀਤੀ। ਮਨ ਨੇ ਕਿਹਾ, ਉਹ ਭਗਤੀ ਦਾ ਰਸ ਕੈਸਾ ਹੈ ਜਿਹੜਾ ਪਾਰਸਾਂ ਨੂੰ ਵੀ ਠੋਕਰ ਮਾਰਦਾ ਪਿਆ। ਇਹ ਵਿਧ ਸੁਣ ਕੇ, ਇਹ ਤਰੀਕਾ ਸੁਣ ਕੇ ਹੁਣ ਮਹਾਂਪੁਰਖ ਦੇ ਅੰਦਰ ਪਵਿੱਤਰ ਬਾਣੀ ਆਉਣ ਲੱਗੀ। ਅਸੀਂ ਦੋ ਤਿੰਨ ਵਣਗੀਆਂ, ਦੋ ਤਿੰਨ ਹਿੱਸੇ ਕੀਤੇ ਨੇ। ਇੱਕ ਤਾਂ ਮਹਾਂਪੁਰਖ ਕਹਿੰਦੇ ਨੇ, ਪ੍ਰੇਮਾ ਭਗਤੀ ਹੀ ਸਭ ਕੁਛ ਹੈ, ਇੰਨੇ ਪਿਆਰ ਚ ਭਿੱਜੇ ਨੇ, ਬੇਨਤੀ ਕਰਕੇ ਕਹਿੰਦੇ ਨੇ, ਮਾਲਕਾ ਤੇਰਾ ਪਿਆਰ ਹੀ ਮੇਰੇ ਲਈ ਕੀਮਤੀ ਖਜ਼ਾਨਾ ਹੈ। ਇੱਥੋਂ ਤੱਕ ਕਹਿੰਦੇ ਨੇ, ਆਪਣੀ ਤੇ ਤੇਰੀ ਐਸੀ ਪ੍ਰੀਤ ਦੀ ਗੰਢ ਪਈ ਏ, ਹੁਣ ਇਸ ਪ੍ਰੀਤ ਨੂੰ ਕੋਈ ਤੋੜ ਨਹੀਂ ਸਕਦਾ। ਅਸੀਂ ਸਾਰੀ ਬਾਣੀ ਪੜ੍ਹਨੇ ਹਾਂ, ਪ੍ਰੇਮ 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 ਹੀ ਹਰ ਥਾਂ ਤੇ ਕੂਕਿਆ। ਮੇਰੀ ਇੱਕ ਬੇਨਤੀ, ਜੇ ਧੱਕੇ ਨਾਲ, ਦਬਕਿਆਂ ਨਾਲ, ਕਿਸੇ ਨੂੰ ਫੋਰਸ ਕਰਕੇ, ਕਿਸੇ ਨੂੰ ਲਾਲਚ ਦੇ ਕੇ ਤੇ ਕਿਸੇ ਨੂੰ ਡਰਾ ਕੇ, ਜਿਹੜਾ ਬੰਦਾ ਕਹਿੰਦਾ ਨਾ ਵੀ ਸਿੱਖੀ ਵਧਾਣੀ ਹੈ, ਮੈਨੂੰ ਬਖਸ਼ ਦਿਆ ਜੇ, ਇਹ ਬਾਬੇ ਨਾਨਕ ਦੀ ਸਿੱਖੀ ਨਹੀਂ। ਜੇ ਫੁੱਲ ਖਿੜ ਜਾਏ ਤੇ ਪਿਆਰਿਓ ਰੌਲਾ ਪਾਉਣ ਦੀ ਲੋੜ ਨਹੀਂ, ਭਵਰੇ ਆਪਣੇ ਆਪ ਹੀ ਖਿੱਚੇ ਹੁੰਦੇ। ਇੱਕ ਕਮਾਈ ਵਾਲਾ ਲੱਖਾਂ ਦੀ ਜ਼ਿੰਦਗੀ ਪਲਟ ਸਕਦਾ ਹੈ। ਭਗਤ ਰਵਿਦਾਸ ਸਾਹਿਬ ਜੇ ਉਹਨਾਂ ਦੇ ਦਰ ਤੇ ਇੰਨੇ ਲੋਕ ਆ ਕੇ ਝੁਕਦੇ ਨੇ, ਕਾਰਨ ਕੀ? ਉਹਨਾਂ ਦੇ ਤਾਂ ਬੰਦੇ ਵੀ ਕੋਈ ਨੀ ਦੂਜੇ ਕਿਸੇ ਮੁਲਕ ਵਿੱਚ, ਕਿਸੇ ਸ਼ਹਿਰ ਵਿੱਚ, ਜਿਹੜੇ ਪ੍ਰਚਾਰ ਕਰਨ ਵੀ ਰਵਿਦਾਸ ਸਾਹਿਬ ਬਹੁਤ ਪਹੁੰਚੇ, ਲੋਕ ਕਿਉਂ ਉਹਨਾਂ ਦਰ ਤੇ ਆ ਰਹੇ ਨੇ? ਇਹਦੀ ਮੈਂ ਇੱਕੋ ਉਦਾਹਰਨ ਦੇ ਕੇ ਅੱਗੇ ਨਿਕਲਣਾ। ਭਾਈ ਗੁਰਦਾਸ ਕਹਿੰਦੇ ਨੇ, ਚੀਨੀ ਵਿੱਚ, ਮਠਿਆਈ ਵਿੱਚ, ਖੰਡ ਵਿੱਚ ਮਿਠਾਸ ਹੋਵੇ ਤੇ ਕੀੜੀਆਂ ਕਤਾਰਾਂ ਬਣਾ ਕੇ ਦਿਨ ਰਾਤ ਆਪਣੇ ਆਪ ਹੀ ਆਈ ਜਾਂਦੀਆਂ। ਦੀਵੇ ਵਿੱਚ ਸੋਜ ਹੋਵੇ, ਦੀਵੇ ਵਿੱਚ ਚਮਕ ਹੋਵੇ ਤੇ ਭਵਰੇ ਆਪਣੇ ਆਪ ਪਰਕਰਮਾ ਕਰਨ ਆ ਪਹੁੰਚਦੇ ਨੇ। ਪਿਆਰੇ, ਉਹ ਕਮਲ ਦੇ ਫੁੱਲ ਵਿੱਚ ਸੁਗੰਧੀ ਹੋਵੇ, ਪਤੰਗੇ ਆਉਂਦੇ ਨੇ ਦੀਵੇ ਤੇ ਤੇ ਭਵਰੇ ਆਉਂਦੇ ਨੇ ਕਮਲ ਦੇ ਫੁੱਲ ਤੇ। ਜੇ ਸੁਗੰਧੀ ਹੈ ਤੇ ਭਵਰੇ ਆਉਣਗੇ, ਜੇ ਦੀਵੇ ਦੀ ਲਾਟ ਹੈ ਤੇ ਪਤੰਗੇ ਆਉਣਗੇ, ਜੇ ਮਿੱਠਾ ਹੈ ਤੇ ਕੀੜੀਆਂ ਆਉਣਗੀਆਂ, ਤੇ ਜਿਸ ਭਗਤ ਦੇ ਅੰਦਰ ਪ੍ਰੇਮ ਪੈਦਾ ਹੋ ਜਾਏ ਉਹਨੂੰ ਸੱਦਣਾ ਨਹੀਂ ਪੈਂਦਾ, ਪ੍ਰੇਮ ਕਰਨ ਵਾਲੇ ਆਪਣੇ ਆਪ ਹੀ ਆ ਪਹੁੰਚਦੇ। ਭਗਤ ਸਾਹਿਬ ਜੀ ਦੇ ਬਾਰੇ ਮੈਨੂੰ ਭਾਈ ਸਾਹਿਬ ਦੀ ਇਹ ਰਚਨਾ ਵਿੱਚੋਂ ਕਵਿਤਾ ਚ ਢੁੱਕ ਰਿਹਾ ਸੀ, ਜੈਸੇ ਤੋਂ ਮਿਠਾਈ ਰਾਖੀਐ ਛਪਾਏ ਜਤਨ ਕੈ, ਚੀਟੀ ਚੱਲ ਜਾਤ ਚੀਨ ਤਾਂ ਲਪਟਾਤ ਹੈ, ਦੀਪਕ ਜਰਾਏ ਜੈਸੇ ਰਾਖੀਐ ਦੁਰਾਏ ਗ੍ਰਹਿ, ਪ੍ਰਗਟ ਪਤੰਗ ਤਾਂ ਮੈਂ ਸਹਿਜ ਸਮਾਤ ਹੈ, ਜੈਸੇ ਤੋਂ ਬਿਮਲ ਜਲ ਕਮਲ ਅਕਾਂਤ ਬਸੈ, ਮਧ ਕਰ ਮਧ ਅਚਵਨ ਤਾਏ ਜਾਤ ਹੈ। ਕਹਿਣ ਲੱਗੇ ਤੈਸੇ ਗੁਰਮੁਖ ਜੇ ਕਟ ਪ੍ਰਗਟ ਪ੍ਰੇਮ, ਸਕਲ ਸੰਸਾਰ ਤਾਏ ਦੁਆਰ ਬਿਲਾਤ ਹੈ। ਜਿਹਦੇ ਅੰਦਰ ਪ੍ਰੇਮ ਪੈਦਾ ਹੋ ਜਾਏ ਸਾਰੀ ਦੁਨੀਆਂ ਉਹਦੇ ਦਰ ਤੇ ਆ ਕੇ ਪੁਕਾਰੇਗੀ। ਪ੍ਰੇਮ ਇੱਕ ਐਸਾ ਜਿਹੜਾ ਵੱਡਿਆਂ ਵੱਡਿਆਂ ਦੇ ਜੀਵਨ ਪਲਟ ਜਾਂਦਾ ਜੀ। ਮੈਂ ਬੇਨਤੀ ਕਰਾਂ, ਬੰਦਾ ਤਾਂ ਸਭ ਤੋਂ ਉੱਚਾ ਹੈ, ਪ੍ਰੇਮ ਤਾਂ ਡੰਗ ਮਾਰਨ ਵਾਲੇ ਸੱਪਾਂ ਦੇ ਸੁਭਾਅ ਚ ਚੇਂਜ ਕਰ ਜਾਂਦਾ ਹੈ, ਪ੍ਰੇਮ ਤਾਂ ਖੂਨ ਖਾਨ ਸ਼ੇਰਾਂ ਦੇ ਸੁਭਾਅ ਤਬਦੀਲ ਕਰ ਜਾਂਦਾ ਹੈ। ਪ੍ਰੇਮ ਵਿੱਚ ਏਡੀ ਵੱਡੀ ਸ਼ਕਤੀ ਹੈ ਕਿ ਨਫ਼ਰਤ ਕਰਨ ਵਾਲੇ ਵੀ ਪਿਆਰ ਕਰਨ ਲੱਗ ਪੈਂਦੇ, ਤੇ ਜੇ ਨਫ਼ਰਤ ਧਰਮ ਦੇ ਨਾਂ ਤੇ ਚੱਲੇਗੀ, ਦੁਨੀਆਂ ਭਰ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਨਫ਼ਰਤ ਗਿਣਤੀ ਵਧਾਏਗੀ ਪਰ ਨਫ਼ਰਤ ਅੰਦਰ ਦੇ ਗੁਣਾਂ ਨੂੰ ਪ੍ਰਫੁੱਲਤ ਨਹੀਂ ਹੋਣ ਦੇਵੇਗੀ। ਗਿਣਤੀ ਵਧਾਏਗੀ ਧੱਕਾ ਹੈ ਨਾ, ਜ਼ੋਰ ਹੈ। ਧਰਮ ਅੰਦਰ ਦੀ ਭਾਵਨਾ, ਅੰਦਰ ਦਾ ਪ੍ਰੇਮ, ਉਸ ਮਹਾਂਪੁਰਖ ਦੇ ਕੁਛ ਬਚਨ ਨੇ, ਕਹਿੰਦੇ ਨੇ ਖੇ ਪਰਮਾਤਮਾ ਮੈਂ ਤੇਰੇ ਨੂੰ ਪਿਆਰ ਕਰਨਾ ਵਾ। ਪਹਿਲਾ ਪਿਆਰ ਦੇ ਸ਼ਬਦ ਉਹਨਾਂ ਦੇ, ਹੇ ਪ੍ਰਭੂ ਮੈਂ ਤੈਨੂੰ ਪਿਆਰ ਕਰਨਾ, ਤੇ ਪਿਆਰ ਕੈਸਾ? ਕਹਿੰਦੇ ਨੇ ਮੈਂ ਪੂਰੇ ਦਾ ਪੂਰਾ ਤਨ ਤੇਰੇ ਪਿਆਰ ਵਿੱਚ ਹੀ ਜੋੜ ਦਿੱਤਾ ਹੈ। ਤਨ ਜੀ? ਕਹਿਣ ਲੱਗੇ ਕੱਲਾ ਤਨ ਨਹੀਂ ਅੰਦਰ ਵੀ। ਕਿਵੇਂ? ਦੇਖੋ ਭਗਤ ਰਵਿਦਾਸ ਸਾਹਿਬ ਦਾ ਪ੍ਰੇਮ, ਆਪਾਂ ਜ਼ਬਾਨ ਨਾਲ ਕਦੀ ਨਾਮ ਜਪਨੇ ਆ, ਕਦੀ ਕਦੀ ਉਛਾਲਾ, ਕਦੀ 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 ਮੈਂ ਸ਼ਬਦ ਵਰਤੇ, ਉੱਠੇ ਤੇ ਅੱਖਾਂ ਭਿੱਜ ਜਾਂਦੀਆਂ ਨੇ। ਭਗਤ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਇੰਨਾ ਪਿਆਰ ਕਰਨਾ ਵਾਹਿਗੁਰੂ, ਚਿੱਤ ਕਰਕੇ ਤੇਰਾ ਸਿਮਰਨ ਕਰਨਾ, ਅੱਖਾਂ ਕਰਕੇ ਮੈਂ ਤੇਰੇ ਦੀਦਾਰ ਕਰਨਾ, ਮੇਰੀਆਂ ਅੱਖਾਂ ਭਿੱਜੀਆਂ ਨੇ ਤੇਰੇ ਦਰਸ਼ਨਾਂ ਚ। ਉਸ ਤੋਂ ਅੱਗੇ ਕੰਨਾਂ ਨਾਲ ਮੈਂ ਤੇਰੀ ਸਿਫਤ ਸੁਣਨਾ, ਜ਼ਬਾਨ ਨਾਲ ਮੈਂ ਤੇਰੇ ਸ਼ਬਦ ਬੋਲਣਾ, ਮਨ ਨੂੰ ਭਵਰਾ ਬਣਾ ਰਿਹਾ, ਤੇਰੇ ਨਾਮ ਦੀ ਸੁਗੰਧੀ ਦਾ ਮੈਂ ਰੋਜ਼ ਰਸ ਲੈਣਾ, ਤੇ ਨਾਲ ਮੈਂ ਇੰਨਾ ਪਿਆਰ ਕਰਕੇ ਅਰਦਾਸ ਕਰਨਾ, ਮਾਲਕਾ ਜ਼ਿੰਦਗੀ ਚ ਉਹ ਦਿਨ ਨਾ ਦਿਖਾਈ ਕਿ ਜਿਸ ਦਿਨ ਇਹਨਾਂ ਇੰਦਰੀਆਂ ਨਾਲ ਪ੍ਰੇਮਾ ਭਗਤੀ ਕਰਦਿਆਂ ਕਿਤੇ ਮੈਨੂੰ ਤੋਟਾ ਆ ਜਾਏ। ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ, ਸਰਵਣ ਬਾਣੀ ਸੁਜਸ ਪੂਰ ਰਾਖੂ, ਮਨਸੋ ਮਧਕਰ ਕਰੂੰ ਚਰਨ ਹਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਭਾਖੂ। ਭਾਈ ਕੀ ਬਾਕੀ ਰਹਿ ਗਿਆ, ਪੂਰਾ ਸਰੀਰ ਹੀ ਪ੍ਰੇਮ ਬਣ ਗਿਆ। ਭਗਤ ਰਵਿਦਾਸ ਸਾਹਿਬ ਪ੍ਰੇਮ ਦੇ ਇੱਕ ਪੁਤਲੇ ਨੇ ਜਿਹੜੇ ਪ੍ਰਭੂ ਪਿਆਰ ਚ ਭਿੱਜੇ ਨੇ। ਭਾਈ ਸਾਹਿਬ ਕਹਿੰਦੇ ਸਨ ਇੱਕ ਗੱਲ, ਭਾਈ ਵੀਰ ਸਿੰਘ ਜੀ ਉਹ ਕਹਿੰਦੇ ਨੇ ਜਿਸ ਦਿਨ ਪ੍ਰੇਮ ਨਾਲ ਇੱਕ ਵਾਰੀ ਜ਼ਬਾਨ ਕਰੇ ਵਾਹਿਗੁਰੂ, ਚਾਹ ਬਣੇ ਵਾਹਿਗੁਰੂ ਬੋਲਣ ਦਾ। ਕਹਿਣਗੇ ਇੱਕ ਵਾਰੀ ਪ੍ਰੇਮ ਨਾਲ ਕਿਹਾ ਵਾਹਿਗੁਰੂ, ਚਾਰ ਵਾਰੀ ਸ਼ੁਕਰਾਨੇ ਨਾਲ ਵਾਹਿਗੁਰੂ ਕਹਿ ਦੀ, ਜਿਹਨੇ ਤੈਨੂੰ ਅੰਦਰ ਦਾ ਚਾਹ ਬਖਸ਼ਿਆ। ਚਾਹ ਦਾ ਵੀ ਸ਼ੁਕਰਾਨਾ ਕਰ, ਚਿੱਤ ਸਿਮਰਨ ਕਰੂੰ, ਚਿੱਤ ਕਰਕੇ ਸਿਮਰਨ ਕਰ, ਤੇ ਜਿਹਦੇ ਚਿੱਤ ਵੀ ਸਿਮਰਨ ਬਹਿ ਜਾ ਪਿਆਰਿਓ। ਤੁਹਾਨੂੰ ਪਤਾ ਸਾਡੇ ਦੋ ਮਨ ਨੇ, ਤੁਸੀਂ ਪੜ੍ਹੇ ਲਿਖੇ ਜਾਣਦੇ ਹੋ, ਅਚੇਤ ਮਨ ਤੇ ਸੁਚੇਤ ਮਨ। ਜਦੋਂ ਥੱਲੇ ਵਾਲੇ ਮਨ ਵੀ ਸਿਮਰਨ ਚਲਾ ਜਾਏ ਨਾ, ਉਦੋਂ ਅਸਲੀ ਖੇਡ ਬਣਦੀ ਹੈ। ਉਹਨੂੰ ਗੁਰੂ ਸਾਹਿਬ ਨੇ ਤਲ ਹੀਲ ਕਿਹਾ ਹੈ। ਤਲ ਹੀਲ ਦਾ ਅਰਥ ਹਿਰਦੇ ਦਾ ਤਲ ਬਿਲਕੁਲ ਥੱਲੇ, ਜਦੋਂ ਉੱਥੇ ਸਿਮਰਨ ਚਲਾ ਜਾਏ। ਕਿਉਂਕਿ ਕਈ ਵਾਰੀ ਉੱਤੇ ਵਾਲਾ ਮਨ ਨਾਮ ਜਪਦਾ ਕੜੀ ਟਿਕਦਾ ਹੈ, ਤੇ ਕਈ ਵਾਰੀ ਅਸੀਂ ਕਹਿੰਦੇ ਨਾਮ ਬੜਾ ਜਪਨੇ ਆ, ਪਰ ਪਤਾ ਨੀ ਸੁਪਨੇ ਫਿਰ ਵੀ ਰਾਤ ਨੂੰ ਮਾੜੇ ਮਾੜੇ ਹੁੰਦੇ ਨੇ, ਕਿਉਂਕਿ ਜਿਹੜਾ ਅਚੇਤ ਹੈ ਨਾ ਉਹਦੇ ਤੱਕ ਜੇ ਪਹੁੰਚੀ ਨੀ ਗੱਲ। ਜਦੋਂ ਉੱਥੇ ਪਹੁੰਚ ਗਈ ਤੇ ਫਿਰ ਮਾੜਾ ਨੀ, ਫਿਰ ਆਪਣੇ ਆਪ ਸਿਮਰਨ ਨਿਕਲਦਾ। ਚਿੱਤ ਸਿਮਰਨ ਕਰੋ ਮਾਲਕਾ, ਨੈਣ ਅਵਲੋਕਨੋ, ਅੱਖਾਂ ਨਾਲ ਤੇਰੇ ਦੀਦਾਰ ਪਾਵਾਂ। ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ, ਸਰਵਨ ਬਾਣੀ ਸੁਜਸ ਪੂਰ ਰਾਖੂ, ਕੰਨਾਂ ਵਿੱਚ ਤੇਰੀ ਬਾਣੀ ਸੋਹਣਾ ਜਸ ਭਰ ਲਵਾਂ। ਮਨਸੋ ਮਦਕਰ ਕਰੂੰ, ਮਨ ਨੂੰ ਭਵਰਾ ਬਣਾ ਲਵਾਂ, ਚਰਨ ਹਿਰਦੈ ਧਰੂੰ, ਤੇਰੇ ਚਰਨ ਆਪਣੇ ਹਿਰਦੇ ਚ ਘੁੱਟ ਕੇ ਗਹਿ ਲਵਾਂ, ਰਸਨ ਅੰਮ੍ਰਿਤ ਰਾਮ ਨਾਮ ਭਾਖੂ। ਮੇਰੀ ਰਸਨਾ ਤੇਰੇ ਨਾਮ ਨੂੰ ਜਪੇ, ਤੇ ਨਾਲ ਕਹਿੰਦੇ ਬਸ ਇੱਕੋ ਕਿਰਪਾ ਕਰੀ ਮੇਰੀ ਪ੍ਰੀਤ, ਗੋਬਿੰਦ ਸਿੰਘ ਜਿੰਨ ਘਟੈ, ਮੇਰਾ ਪਿਆਰ ਕਿਤੇ ਤੇਰੇ ਨਾਲ ਘੱਟ ਨਾ ਜਾਏ, ਇਹ ਤੰਦ ਕਿਤੇ ਢਿੱਲੀ ਨਾ ਪੈ ਜਾਏ। ਦੇਖੀ ਮਾਲਕਾ, ਮੈਂ ਕੁਛ ਨੀ ਤੇਰੇ ਤੋਂ ਮੰਗਦਾ, ਮੈਂ ਦਿਹਾੜੀ ਕਰਕੇ ਰੋਟੀ ਖਾ ਲਾਂਗਾ, ਸਭ ਕੁਛ ਸਹਿ ਲਾਂਗਾ, ਪਰ ਆਹ ਨੀ ਸਿਆ ਜਾਣਾ ਕਿ ਤੇਰੀ ਯਾਦ ਅੰਦਰੋਂ ਵਿਸਰ ਜਾਏ। ਮੇਰੀ ਪ੍ਰੀਤ ਗੋਬਿੰਦ ਸਿੰਘ ਜਿੰਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਆਹ ਨੇ ਭਗਤ ਰਵਿਦਾਸ ਜੀ ਸਟੈ, ਇਹ ਵਿਦ ਸੁਣ ਕੇ ਜਾਟ ਲੋਕ ਕਿਆ ਭਾਈ, ਉਹ ਤਾਂ ਸਿਮਰਨ ਦੇ ਪੁਤਲੇ ਨੇ। ਮੇਰੀ ਪ੍ਰੀਤ ਗੋਬਿੰਦ ਸਿੰਘ ਜਿੰਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਭਗਤ ਸਾਹਿਬ ਜੀ, ਇਹ ਸ਼ਬਦ ਦੀ ਕਥਾ ਹੋ ਜਾਏ, ਇਹਦੀ ਵਿਚਾਰ ਹੋ ਜਾਏ, ਇਹਦੇ ਤੇ ਲਿਖਿਆ ਜਾਏਗਾ, ਪਰ ਜਿਹੜੀ ਅਵਸਥਾ ਤੁਸੀਂ ਮੰਨਦੇ ਹੋ ਮਿਲਦੀ ਕਿਵੇਂ ਮੈਂ? ਕਹਿਣ ਲੱਗੇ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੇ, ਭਾਵ ਬਿਨ ਭਗਤ ਨੇ ਹੋਏ ਤੇਰੇ। ਪ੍ਰੇਮੀਆਂ ਦੀ ਸੰਗਤ ਤੋਂ ਬਿਨਾ ਪ੍ਰੇਮ ਨਹੀਂ ਪੈਦਾ ਹੋ ਸਕਦਾ, ਸੰਤ ਸੰਗਤ ਤੋਂ ਬਿਨਾ ਅੰਦਰ ਭਾਵਨਾ ਨਹੀਂ ਬਣ ਸਕਦੀ। ਤੇ ਫਿਰ ਉਸੇ ਮਹਾਂਪੁਰਖ ਨੇ ਜਿਨ੍ਹਾਂ ਨੇ ਜਿੱਤ ਦੇ ਕੇ ਪ੍ਰੀਤ ਲਈ, ਕਹਿਣ ਲੱਗੇ ਇਹਨੇ ਪਹੁੰਚ ਗਏ। ਕਹਿੰਦੇ ਨੇ, ਮਾਲਕ ਜੀ, ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੋਂ ਬਾਂਧੇ। ਧੰਨ ਭਗਤ ਰਵਿਦਾਸ ਸਾਹਿਬ, ਇਹ ਵਿਦ ਸੁਣ ਕੇ ਜਾਟ ਰੋ, ਕਿਉਂਕਿ ਉਹਨੇ ਵੀ ਰੱਬ ਨੂੰ ਬੰਨਿਆ, ਉਹਨੇ ਕਹਿਣਾ ਮੇਰਾ ਕੰਮ ਕਰ, ਕੱਲ ਅਸੀਂ ਵਿਚਾਰਾਂਗੇ। ਤੁਸੀਂ ਮੋਹ ਦੀਆਂ ਤੰਦਾਂ ਚ ਬੰਨਿਆ, ਜੰਮਿਆ ਮਾਂ ਦੇ ਦੁੱਧ ਨਾਲ ਬੰਨ ਦਿੱਤਾ, ਵੱਡੇ ਕੋਈ ਮਾਂ ਦੀ ਗੋਦ ਨਾਲ ਬੰਨ ਦਿੱਤਾ, ਥੋੜੇ ਜੇ ਵੱਡੇ ਕੋਈ ਬਾਪੂ ਦੀ ਉਂਗਲ ਨਾਲ ਬੱਜ ਗਏ, ਹੋਰ ਵੱਡੇ ਕੋਈ ਭੈਣਾਂ ਭਰਾਵਾਂ ਨਾਲ ਬੱਜ ਗਏ। ਜਦੋਂ ਬਾਹਰ ਵਿਹੜੇ ਤੋਂ ਨਿਕਲੇ ਤੇ ਮਹੱਲੇ ਦੇ ਬੱਚਿਆਂ ਨਾਲ ਬੱਜ ਗਏ, ਅੱਗੇ ਨਿਕਲੇ ਹੋਰਨਾਂ ਮਿੱਤਰਾਂ ਨਾਲ ਬੱਜ ਗਏ। ਤੂੰ ਤਾਂ ਹਰ ਪੜਾਂ ਤੇ ਮੋਹ ਦੀਆਂ ਤੰਦਾਂ ਚ ਬੱਜਿਆ ਬੰਨਿਆ ਸੀ, ਅਸੀਂ ਮੋਹ ਵਾਲੇ ਧਾਗੇ ਖੋਲ ਕੇ ਪ੍ਰੇਮ ਵਾਲੇ ਬਣਾ ਲਏ। ਧਾਗੇ ਉਹੀ ਨੇ, ਮੋਹ ਦੀ ਖਿੱਚ, ਮੋਹ ਦੀ ਕਸ਼ਿਸ਼। ਜਿੰਨਾ ਬੰਦਾ ਪੁੱਤਰਾਂ ਲਈ ਰੋਂਦਾ, ਕਦੀ ਇੰਨਾ ਰੱਬ ਲਈ ਰੋ ਕੇ ਦੇਖ ਲੈ। ਮਹਾਰਾਜ ਜੀ ਨੇ ਕਿਹਾ ਬਾਣੀ ਵਿੱਚ, ਕਹਿਣ ਲੱਗੇ ਭਾਈ, ਸੁੱਤ ਕੰਚਨ ਸੋ ਖੇਤ ਵਧਾਇਆ, ਉਹਦੇ ਵਿੱਚ ਮਹਾਰਾਜ ਦਾ ਇੱਕ ਬਚਨ ਹੁੰਦਾ, ਸਭ ਕੀ ਚਾਪਣਾ ਇੱਕ ਰਾਮ, ਪਰਾਇਆ ਮਾਇਆ ਮੋਹ, ਸਗਲ ਜਗ ਛਾਇਆ, ਸੁੱਤ ਕੰਚਨ ਸੋ ਖੇਤ ਵਧਾਇਆ, ਸਭ ਕੀ ਚਾਪਣਾ ਇੱਕ ਰਾਮ ਪਰਾਇਆ, ਜਿਹੜਾ ਆਪਣਾ ਬਣਾਉਣਾ। ਕਹਿਣ ਲੱਗੇ, ਅਸੀਂ ਆਪਣਾ ਜਿਹੜਾ ਲੋਕ ਬਣਾਉਂਦੇ ਨੇ ਉਹ ਨਹੀਂ ਬਣਾਇਆ, ਅਸੀਂ ਮੋਹ ਦੀਆਂ ਤੰਦਾਂ ਖੋਲ ਦਿੱਤੀਆਂ। ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੂੰ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਇਹ ਵਿਦ ਸੁਣ ਕੇ ਜਾਟ, ਕਹਿੰਦੇ ਉਹ ਤਾਂ ਪਰਮਾਤਮਾ ਨਾਲ ਪਿਆਰ ਦੀ ਗੰਢ ਪਾਈ ਬੈਠੇ, ਅਸੀਂ ਤੈਨੂੰ ਜਪ ਕੇ ਛੁੱਟ ਗਏ, ਪਰਮਾਤਮਾ ਤੂੰ ਛੁਡੀ ਕੇ ਦੇਖ। ਹੁਣ ਅੱਗੇ ਪੁੱਛਿਆ ਗਿਆ ਵੀ ਇਹ ਖਿਆਲ ਹੈ ਜਾਂ ਹਕੀਕਤ? ਆਪ ਜੀ ਕਹਿ ਰਹੇ ਹੋ ਕਿ ਅਸੀਂ ਇੰਨਾ ਪਿਆਰ ਕਰਨੇ ਆ, ਤੇ ਭਗਤ ਜੀ ਇਸ ਤਨ ਕਰਕੇ? ਕਹਿਣ ਲੱਗੇ, ਦੁਨੀਆਂ ਦਾ ਮੋਹ ਤਨ ਕਰਕੇ ਵੇ, ਤਨ ਬਿਨਸ ਜਾਏ ਉਹਦੀ ਪਕੜ ਕੋਈ ਨੀ, ਅਗਾਂਹ ਨਿਕਲ ਗਿਆ ਤੇ ਪਿੱਛੇ ਜਿਹੜੇ ਰਹਿ ਜਾਂਦੇ ਨੇ ਉਹ ਸਰੀਰ ਵੇਖ ਕੇ ਰੋਂਦੇ ਨੇ, ਪਰ ਪਰਮਾਤਮਾ ਦਾ ਪਿਆਰ ਐਸਾ, ਮੇਰਾ ਤਨ ਵੀ ਟੁੱਟ ਜਾਏ ਮੈਂ ਤਾਂ ਵੀ ਰੱਬ ਨੂੰ ਪਿਆਰ ਕਰਾਂਗਾ। ਇਹ ਵੀ ਪਰਮਾਰਥ। ਦੁਨੀਆਂ ਦਾ ਮੋਹ ਉਹ ਤਨ ਤੱਕ ਸੀਮਤ ਹੈ। ਮਹਾਰਾਜ ਜੀ ਨੇ ਕਿਹਾ, ਮੀਨ ਪਕੜ ਫਾਂਕਿਓ ਔਰ ਕਾਟਿਓ, ਇਹ ਵਿਦ ਸੁਣ ਕੇ। ਕਹਿੰਦੇ ਨੇ, ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ, ਉਹਨੂੰ ਪਕੜ ਕੇ ਕੋਈ ਉਹਨੂੰ ਚੀਰ ਦੇਵੇ, ਟੁਕੜੇ ਕਰ ਦੇਵੇ, ਅੱਗ ਤੇ ਰੱਖ ਕੇ ਭੁੰਨ ਦੇਵੇ, ਉਹਦੇ ਅੰਦਰ ਮਾਸ ਦਾ ਵੀ ਪਾਣੀ ਸੁਕਾ ਦੇ। ਤੇ ਭਗਤ ਸਾਹਿਬ ਕਹਿੰਦੇ, ਜਦੋਂ ਦੰਦਾਂ ਨਾਲ ਚਬਾ ਕੇ ਉਹ ਲੋਕ ਖਾਂਦੇ ਨੇ ਤੇ ਰਾਤ ਨੂੰ ਉੱਠ ਕੇ ਪਾਣੀ ਮੰਗਦਾ, ਪਾਣੀ ਪੀਂਦਾ, ਪੁੱਛੀਏ ਕੌਣ? ਮੱਛੀ ਦੇ ਟੁਕੜੇ ਕਹਿੰਦੇ ਨੇ, ਇਸ ਤਰ੍ਹਾਂ ਨੀ ਗੱਲ, ਅਸੀਂ ਪਾਣੀ ਨੂੰ ਛੱਡਣਾ, ਤੂੰ ਭੁੰਨ ਵੀ ਦਿੱਤਾ ਪਰ ਸਾਡੇ ਅੰਦਰ ਅਜੇ ਵੀ ਉਹ ਖਿੱਚ ਖੇ, ਅਸੀਂ ਪੇਟ ਵੀ ਜਾ ਕੇ ਵੀ ਪਾਣੀ ਨੂੰ ਪੁਕਾਰਾਂਗੇ। ਭਗਤ ਰਵਿਦਾਸ ਸਾਹਿਬ ਪਿਆਰ ਦਾ ਸ਼ਿਖਰ, ਕਹਿੰਦੇ ਨੇ ਕੱਲਾ ਇਹ ਨੀ ਮੈਂ ਤਨ ਕਰਕੇ ਆ, ਤਨ ਚਲਾ ਜਾ ਫਿਰ ਕੀ ਪ੍ਰੀਤ ਖਤਮ ਹੋ ਜਾਏਗੀ? ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਨੀ। ਨਾਲ ਉਹਨਾਂ ਕਿਹਾ ਵੀ ਤੁਸੀਂ ਸਮਾਜ ਤੁਹਾਨੂੰ ਕਹਿ ਰਿਹਾ ਸ਼ੂਦਰ। ਕਹਿਣ ਲੱਗੇ, ਨਹੀਂ ਆਪਣ ਬਾਪੈ ਨਾ ਹੀ ਕਿਸੇ ਕੋ ਪਾਵਨ ਕੋ ਹਰ ਰਾਜਾ, ਪਰਮਾਤਮਾ ਕਿਸੇ ਦੇ ਪਿਓ ਦੀ ਰਜਿਸਟਰੀ ਕਰਾਈ ਨਹੀਂ, ਇਹ ਜਿਹਦੀ ਭਾਵਨਾ ਬਣ ਜਾਏ ਪਰਮਾਤਮਾ ਤਾਂ ਉਹਦੇ ਹੀ ਹੈ। ਫਿਰ ਉਸ ਤੋਂ ਅਗਲੀ ਗੱਲ ਦੇਖੋ, ਸਿਰਫ ਪਹਿਲਾ ਪੱਖ ਪ੍ਰੇਮ ਸੁਣਿਆ, ਇਹ ਭਗਤ ਸਾਹਿਬ ਇੰਨੇ ਪ੍ਰੇਮੀ। ਦੂਸਰਾ ਵਚਨ ਤੁਹਾਨੂੰ ਸਭ ਨੂੰ ਚੇਤੇ ਵੇ, ਇਹ ਤੀਸਰਾ ਸ਼ਬਦ ਪ੍ਰਮਾਣ ਕਹਿ ਲਈਏ, ਜੋ ਤੁਮ ਗਿਰਵਰ ਤੋ ਹਮ ਮੋਰਾ। ਇਹੋ ਜਿਹਾ ਪਿਆਰ ਕੀਤਾ ਉਹਨਾਂ ਪ੍ਰਭੂ ਨੂੰ। ਪਿਆਰ ਭਾਵ ਬਣਨਾ ਬੜਾ ਮੁਸ਼ਕਲ, ਜੇ ਕਰੀਏ ਕਿ ਸਿਮਰਨ ਕਰਨੇ ਆ ਤਾਂ ਵੀ ਬੁੱਧੀ ਅੱਗੇ ਆਉਂਦੀ ਹੈ। ਅਕਲ ਅੱਗੇ ਆਉਂਦੀ ਹੈ ਤੇ ਜਿੱਥੇ ਸੋਚ ਆ ਜਾਏ ਉੱਥੇ ਪ੍ਰੇਮ ਨਹੀਂ ਜੇ ਹੁੰਦਾ। ਕਿਸੇ ਬਹੁਤ ਸਿਆਣੇ ਮਹਾਂਪੁਰਖ ਨੇ, ਮਹਾਂਪੁਰਖ ਸ਼ਬਦ ਵਰਤ ਲਿਆ ਬੜੇ ਪਹੁੰਚੇ ਗਿਆਨੀ, ਕਿਸੇ ਕਥਾਵਾਚਕ ਨੂੰ ਪੁੱਛ ਲਿਆ ਸੀ ਉਹਨਾਂ ਵਿਦਵਾਨ ਬਹੁਤ ਚੋਟੀ ਦੇ ਜਾ ਚੁੱਕੇ ਨੇ ਸੰਸਾਰ ਤੋਂ, ਪੁੱਛ ਲਿਆ ਤੁਹਾਡੇ ਵਿਚਾਰ ਬੜੇ ਉੱਚੇ ਨੇ, ਤੁਸੀਂ ਖਿਆਲ ਬੜੇ ਗਹਿਰੇ ਪੇਸ਼ ਕਰਦੇ ਹੋ, ਪਰ ਤੁਹਾਡਾ ਚਿਹਰਾ ਥੋੜਾ ਜਿਹਾ ਚਿੰਤਾ ਤੁਰ ਕਿਉਂ ਨਜ਼ਰ ਆਉਂਦਾ ਹੈ। ਉਹ ਮੱਥੇ ਤੇ ਹੱਥ ਰੱਖ ਕੇ ਨਾ ਸੋਚਣ ਲੱਗ ਪਏ, ਜਿਹਨੇ ਸਵਾਲ ਕੀਤਾ ਕਹਿਣ ਲੱਗੇ ਬਸ ਹੁਣ ਉੱਤਰ ਨਾ ਦਿਓ ਜੇ ਮੈਨੂੰ ਉੱਤਰ ਮਿਲ ਗਿਆ ਹੈ, ਕਿਉਂਕਿ ਜਿੱਥੇ ਸੋਚ ਆ ਜਾਏ ਉੱਥੇ ਪ੍ਰੇਮ ਨਹੀਂ ਹੁੰਦਾ, ਸੋਚ ਕੇ ਨਹੀਂ ਪ੍ਰੇਮ ਕੀਤਾ ਜਾਂਦਾ। ਪਤੰਗੇ ਦੀ ਉਦਾਹਰਣ ਦਿੱਤੀ, ਜੇ ਪਤੰਗਾ ਇਹ ਸਲਾਹ ਕਰਨ ਲੱਗ ਪਵੇ ਵੇਖ ਲਓ ਉਹ ਅੱਗ ਅੱਜ ਘੱਟ ਹੈ ਕਿ ਜ਼ਿਆਦਾ, ਪਤੰਗਾ ਕਦੀ ਮਰੂਗਾ ਨਹੀਂ। ਸੋਚ ਪ੍ਰੇਮ ਜਜ਼ਬਾਤ ਦਾ ਨਾਮ ਹੈ, ਭਾਵੁਕਤਾ ਦਾ ਨਾਮ ਹੈ। ਕਦੀ ਸੋਚਿਓ ਜਿਹੜੇ ਸੋਚਣ ਲੱਗ ਪੈਂਦੇ ਨੇ ਉਹ ਬੰਦੇ ਕਦੀ ਸ਼ਹੀਦ ਵੀ ਨਹੀਂ ਹੁੰਦੇ, ਸ਼ਹੀਦ ਵੀ ਹੁੰਦੇ ਨੇ ਜਿਹੜੇ ਭਾਵਨਾ ਤੇ ਦਰਿਆ ਵਿੱਚ ਵਹਿ ਤੁਰਦੇ। ਸੋਚ ਰੋਕਦੀ ਹੈ, ਸੋਚ ਬੁੱਧੀ ਦਾ ਮੰਡਲ ਹੈ, ਪ੍ਰੇਮ ਕੁਰਬਾਨੀ ਕਰਦਾ, ਸੋਚ ਮੰਗਦੀ ਹੈ, ਪ੍ਰੇਮ ਦਿੰਦਾ ਹੈ। ਇੱਥੇ ਭਗਤ ਸਾਹਿਬ ਪ੍ਰੇਮ ਚ ਭਿੱਜੇ, ਕਹਿੰਦੇ ਨੇ ਤੁਸੀਂ ਪਹਾੜ ਬਣੋ ਮਾਲਕ ਜੀ, ਅਸੀਂ ਮੋਰ ਬਣ ਕੇ ਪੈਲਾਂ ਪਾਵਾਂਗੇ। ਆ ਸਾਰੀਆਂ ਗੱਲਾਂ ਭਗਤ ਧੰਨਾ ਜੀ ਨੇ ਸੁਣੀਆਂ, ਮੈਂ ਤਾਂ ਵਿਸਤਾਰ ਕਰ ਰਿਹਾ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ, ਤੁਸੀਂ ਚੰਦਰਮਾ ਬਣੋ ਅਸੀਂ ਚਕੋਰ ਬਣ ਕੇ ਦੇਖਾਂ ਕਰਾਂਗੇ ਸਾਰੀ ਰਾਤ। ਮਾਲਕ ਕਿਰਪਾ ਕਰੋ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ, ਕਹਿਣ ਲੱਗੇ ਜੋ ਤੁਮ ਦੀਵਰਾ, ਸਿਰ ਵਿੱਚੋਂ ਪ੍ਰਮਾਣ ਲੈ ਤਾਂ ਹਮ ਬਾਤੀ, ਤੁਸੀਂ ਦੀਵਾ ਬਣੋ ਅਸੀਂ ਬੱਤੀ ਬਣ ਕੇ ਬਲਾਂਗੇ। ਜੋ ਤੁਮ ਤੀਰਥ ਤਾਂ ਹਮ ਯਾਤੀ, ਜਾਤੀ ਸ਼ਬਦ ਉੱਤੇ ਲਿਖਿਆ ਪਰ ਅਰਥ ਕਰਾਂਗੇ ਯਾਤਰੀ, ਜੇ ਤੁਸੀਂ ਤੀਰਥ ਬਣੋ ਅਸੀਂ ਯਾਤਰੀ ਬਣਾਂਗੇ, ਕਿਉਂ ਇੰਨਾ ਤੁਸੀਂ ਪਿੱਛੇ ਪੈ ਗਏ ਹੋ। ਕਹਿਣ ਲੱਗੇ ਸੱਚ ਏਵੇ ਕਿ ਸਾਚੀ ਪ੍ਰੀਤ ਖਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਮਰ ਸੰਗ ਤੋਰੀ। ਜਦੋਂ ਸੁਣਾਇਆ ਵੀ ਇੱਕ ਚਮੜੇ ਦੀ ਕਿਰਤ ਕਰਨ ਵਾਲਾ ਮਹਾਂਪੁਰਖ ਇੰਨਾ ਪ੍ਰੇਮੀ, ਇਹ ਵਿਦ ਸੁਣ ਕੇ ਜਾ ਚਲੋ, ਸੁਣਿਆ ਵੀ ਪ੍ਰੇਮ ਇਸ ਤਰ੍ਹਾਂ ਵੀ ਹੋ ਸਕਦਾ। ਦੂਸਰੀ ਬੇਨਤੀ, ਇਸ ਤੋਂ ਅਗਲਾ ਪੱਖ, ਭਗਤ ਰਵਿਦਾਸ ਸਾਹਿਬ ਉਹਨਾਂ ਦੀ ਆਤਮਕ ਅਵਸਥਾ, ਮੈਂ ਤਾਂ ਕਈ ਵਾਰੀ ਇਹ ਸ਼ਬਦ ਨਹੀਂ ਵਰਤਦਾ ਕਿਉਂਕਿ ਇੱਥੇ ਜਿੰਨੇ ਵੀ ਨੇ ਨਾ, ਜਿੰਨੇ ਮਹਾਂਪੁਰਖ ਨੇ, ਬਸ ਸਭ ਵਾਹ ਵਾਹ ਬਾਣੀ ਨਿਰੰਕਾਰ ਹੈ। ਨਿਰੰਕਾਰ ਦੇ ਜਿਹਦੀ ਧੁਨ ਅੰਦਰੋਂ ਨਿਕਲੀ ਹੈ ਉਹ ਭੇਦਤਾ ਦੀ ਗੱਲ ਆ, ਸਾਡੀਆਂ ਨੇ ਅਵਸਥਾਵਾਂ ਦੀ ਗੱਲ, ਪਰ ਮਨ ਨੂੰ ਸਮਝਾਉਣ ਲਈ ਉਹ ਇੱਥੇ ਫ੍ਰੀ ਮੋਟ ਵੀ ਅਰਜ਼ ਕਰਕੇ ਆਇਆ। ਬਾਹਰ ਮੁਖੀ ਤੇ ਅੰਦਰ ਜੀਣਾ ਦੋਨਾਂ ਚ ਫਰਕ ਹੈ ਨਾ। ਫਿਰ ਬੇਨਤੀ ਸਮਝਿਓ, ਜਿਹੜਾ ਅੰਦਰੂਨੀ ਜੀਵਨ ਜੀ ਰਿਹਾ ਬਾਹਰ ਵਾਲੇ ਨੂੰ ਕੋਈ ਸਮਝ ਨਹੀਂ। ਬਾਹਰ ਵਾਲਾ ਕਲਮ ਚੁੱਕੇਗਾ, ਇਹ ਕਹੇਗਾ ਇੰਨੇ ਵਜੇ ਸਵੇਰੇ ਉੱਠਦੇ ਵੇਖੇ, ਇੰਨੇ ਵਜੇ ਮੈਂ ਚੌਂਕੜਾ ਮਾਰਦੇ ਦੇਖੇ, ਮੈਂ ਇੰਨਾ ਸਮਾਂ ਪੋਥੀ ਤੋਂ ਬਾਣੀ ਪੜ੍ਹਦੇ ਦੇਖੇ। ਇਹ ਬਾਹਰ ਦੀਆਂ ਗੱਲਾਂ ਨੇ, ਜਿਹੜਾ ਅੰਦਰ ਦੀਆਂ ਪੀਂਘਾਂ ਝੂਟਦਾ ਉਹਨੂੰ ਕਿਹਨੇ ਬਿਆਨ ਕਰਨਾ। ਬਾਹਰੋਂ ਇਤਿਹਾਸ ਕਹਿੰਦਾ ਬਨਾਰਸ ਚ ਰਹਿ, ਬਾਹਰੋਂ ਇਤਿਹਾਸ ਕਹਿੰਦਾ ਵੀ ਕੱਪੜੇ ਵੀ ਮੈਲੇ, ਤਮਾਰੀ ਕਹਿੰਦੀ ਏ ਕਿ ਜੋੜੇ ਕੱਢਦੇ ਨੇ, ਪਰ ਜਦੋਂ ਅੰਦਰ ਦੀ ਸ਼ਹਿਰ ਦੀ ਗੱਲ ਕਰਦੇ ਨੇ ਤੇ ਦੋ ਗੱਲਾਂ ਭਗਤ ਸਾਹਿਬ ਦੇ ਬਚਨਾਂ ਵਿੱਚੋਂ ਕੁਝ ਕੁ ਸ਼ਬਦ ਮੈਂ ਚੁਣੇ ਨੇ। ਕਹਿੰਦੇ ਨੇ ਲੋਕੋ ਮੇਰੇ ਗੱਡੇ ਭਰੇ ਗਏ, ਜੇ ਕਿਸੇ ਦਾ ਗੱਡਾ ਲੱਦਿਆ ਉਹ ਇਕੱਠੇ ਚੱਲੀਏ। ਇਤਿਹਾਸ ਚ ਮੈਂ ਨੀ ਕਦੇ ਪੜਿਆ ਵੀ ਭਗਤ ਰਵਿਦਾਸ ਸਾਹਿਬ ਵਪਾਰ ਕੀਤਾ, ਕਿਤੇ ਨੀ ਕਿਤੇ ਪੜਿਆ। ਅੰਦਰੂਨੀ ਤੌਰ ਤੇ ਕਹਿੰਦੇ ਨੇ ਲੋਕੋ ਮੈਂ ਬਾਹਰੋਂ ਚਮੜਾ ਕੱਟਣਾ ਪਿਆ, ਮੇਰੇ ਅੰਦਰ ਦੇਖੋ ਨਾਮ ਦਾ ਗੱਡਾ ਭਰਿਆ ਪਿਆ, ਮੈਂ ਲੱਦ ਕੇ ਚੱਲਿਆ, ਜੇ ਕਿਸੇ ਕੋਲ ਦਮ ਹੈ ਉਹ ਇਕੱਠੇ ਚੱਲੀਏ। ਘੱਟ ਅਵਕਟ ਡੂਗਰ ਘਣਾ, ਇੱਕ ਨਿਰਗੁਣ ਬੈਲ ਖਮਾਰ, ਪਰ ਇਹ ਹੰਗਤਾ ਚ ਨੀ ਸ਼ਬਦ, ਮਨ ਰੂਪੀ ਨਿਰਗੁਣ ਬੈਲ, ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ, ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ, ਲਾਦਿਆ ਜਾਏ ਰੇ ਪਿਆਰਿਓ। ਇਹ ਵਿਦ ਸੁਣ ਕੇ ਜਾਟ ਰੋ ਤਮਿਆ, ਤੂੰ ਬਾਹਰ ਦੀ ਗੱਡੇ ਢੋਨਾ ਪਿਓ, ਅੰਦਰ ਦੇ ਗੱਡੇ ਢੋਣ ਲੱਗ ਪਏ। ਆ ਸਾਰੀ ਕਹਾਣੀ ਸੁਣੀ, ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ, ਲਾਦਿਆ ਜਾਏ ਰੇ, ਹਉ ਬਨਜਾਰੋ ਰਾਮ ਕੋ ਸਹਿਜ ਕਰੂੰ ਵਪਾਰ, ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ, ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਓ ਆਲ ਪਤਾਲ ਵਾਹਿਗੁਰੂ। ਆਹ ਜ਼ਿੰਦਗੀ ਅਣਖ ਵਾਲੀ, ਇਹਨੂੰ ਮਹਾਰਾਜ ਜੀ ਨੇ ਕਿਹਾ ਬਾਣੀ ਵਿਚ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ। ਆਹ ਦੇਖੋ ਅਣਖ ਵਾਲਾ ਮਹਾਂਪੁਰਖ ਕਹਿੰਦਾ ਉਰਵਾਰ ਪਾਰ ਕੇ ਦਾਨੀਆਂ, ਉਰਵਾਰ ਦਾ ਅਰਥ ਹੁੰਦਾ ਤੇ ਪਾਰ ਉਰਵਾਰ ਆਹ ਪਾਸਾ ਲੋਕ ਤੇ ਜਿਹੜਾ ਦੂਜਾ ਉੱਪਰ ਲੋਕ, ਦਾਨੀਆਂ ਦਾ ਅਰਥ ਹੈ ਜਾਣਕਾਰ ਦਾਨਾ, ਬੀਨਾ ਦਾ ਦੋ ਸ਼ਬਦ ਵਰਤਦੇ ਆ ਤੂੰ ਦਰਿਆਓ ਦਾਨਾ ਬੀਨਾ, ਬੀਨਾ ਦਰ ਤੇ ਵੇਖਣ ਵਾਲਾ, ਦਾਨਾ ਦਰ ਤੇ ਜਾਣਨ ਵਾਲਾ, ਉਹ ਲੋਕ ਪਰਲੋਕ ਦੇ ਲੇਖੇ ਲਿਖਣ ਵਾਲੇ ਚਿੱਤਰ ਗੁਪਤ। ਆ ਰਵਿਦਾਸ ਤੈਨੂੰ ਕਹਿੰਦਾ ਜੇ ਤੇਰੇ ਚ ਦਮ ਹੈ ਤੇ ਮੇਰੇ ਬਾਰੇ ਲਿਖ ਕੇ ਦਿਖਾ। ਇਹ ਵਿਦ ਸੁਣ ਕੇ ਜਾਟ ਲੋਕ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲਪ ਤਾਲ, ਮੋਹੇ ਜਮ ਡੰਡ ਨਾ ਲੱਗੀ ਤਜੀ ਲੇ ਸਰਬ ਜੰਜਾਲ, ਜੈਸਾ ਰੰਗ ਕੁਸੁੰਬ ਕਾ ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ ਕਹਿ ਰਵਿਦਾਸ। ਇਹ ਵਿਦ ਸੁਣ ਕੇ ਜਾਟ ਲੋਕ, ਜੋ ਰਵਿਦਾਸ ਜੀ ਨੇ ਕਿਹਾ ਜਾਟ ਲੋ ਨੇ ਸੁਣਿਆ। ਇਸ ਤੋਂ ਅਗਲੀ ਮੈਂ ਬੇਨਤੀ ਜਿਹੜੀ ਕਰਨੀ ਹੈ, ਜਿਹਦੇ ਨਾਮ ਦੇ ਧਨ ਦੇ ਗੱਡੇ ਲੱਦੇ ਪਏ ਨੇ, ਪਿਆਰੇ ਕਰੋ ਚੌਂਪੜੀ ਥੋੜਾ ਰਹੇਗਾ, ਬਾਹਰ ਮੁਖੀ ਚੌਂਪੜੀ ਚ ਰਹੇਗਾ। ਜਿਹਦੇ ਧਨ ਦੇ ਗੱਡੇ ਲੱਦ ਕੇ ਜਾਂਦੇ ਪਏ ਨੇ ਉਹ ਰਹੇਗਾ ਕਿਤੇ ਸੜਕ ਦੇ ਕਿਨਾਰੇ। ਕਹਿਣ ਲੱਗੇ ਗੱਡੇ ਪਹਿਲਾਂ ਭੇਜ ਦਿੱਤੇ ਨੇ, ਜਿਵੇਂ ਆਪਾਂ ਦੇਖਦੇ ਹਾਂ ਨਾ ਸਾਡੇ ਵਿੱਚ ਵੀ ਹੁੰਦਾ ਵੀ ਜਿਹੜੇ ਚੰਗੀ ਥਾਂ ਹੋਵੇ ਸ਼ਹਿਰ ਵਿੱਚ ਉੱਥੇ ਮਕਾਨ ਬਣਾਇਆ ਜਾਏ। ਕਹਿਣ ਲੱਗੇ ਗੱਡੇ ਲੱਦ ਕੇ ਘੱਲ ਦਿੱਤੇ ਨੇ, ਸ਼ਹਿਰ ਵਿੱਚ ਥਾਂ ਖਰੀਦੀ ਗਈ ਏ, ਉਹ ਸ਼ਹਿਰ ਇਹੋ ਜਿਹਾ ਉੱਥੇ ਟੈਕਸੀ ਕੋਈ ਨੀ ਲੱਗਦਾ, ਨਾ ਮਕਾਨ ਦਾ ਨਾ ਦੁਕਾਨ ਦਾ ਨਾ ਰਹਿਣ ਦਾ ਨਾ ਸਹਿਣ ਦਾ, ਕਹਿੰਦੇ ਉੱਥੇ ਪੁਲਿਸ ਵੀ ਕੋਈ ਨੀ। ਜੇ ਉਹਨਾਂ ਦਾ ਹਲੇ ਮੀਰਾਜ ਦੇਖੀਏ ਨਾ ਜੋ ਖਾਲਸੇ ਦਾ ਅੰਦਰ ਸੀ, ਉੱਥੇ ਟੈਕਸ ਕੋਈ ਨੀ ਲੱਗਦਾ, ਉੱਥੇ ਪੁਲਿਸ ਕੋਈ ਨੀ, ਉੱਥੇ ਚੋਰ ਕੋਈ ਨੀ ਰਹਿੰਦਾ। ਕਹਿਣ ਲੱਗੇ ਦਰਵਾਜ਼ੇ ਵੀ ਕੋਈ ਨੀ ਬੰਦ ਕਰਦਾ, ਪਰ ਕਰੀਏ ਕੀ, ਉੱਥੇ ਮਕਾਨ ਹੀ ਉਹਦਾ ਬਣਦਾ ਜਿੰਨੇ ਗੱਡੇ ਲੱਦੇ ਹੁੰਦੇ। ਉਹ ਘਰ ਸੀ ਬੇਗਮਪੁਰਾ, ਸ਼ਹਿਰ ਕੋ ਨਾਉ ਧਨਿਆ, ਤੇ ਕਿੱਥੇ ਪਹੁੰਚ ਗਿਆ ਮਹਾਂਪੁਰਖ। ਇਹ ਵਿਦ ਸੁਣ ਕੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਤੈ ਠਾਉ, ਨਾ ਤਸਵੀਜ ਖਰਾਜ ਨਵਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਏ ਪਾਈ ਉਮਾ ਖੈਰ ਸਦਾ ਮੇਰੇ ਭਾਈ। ਉੱਥੇ ਕਰਾਈ ਨੀ ਕਦੀ ਨੀ ਹੁੰਦਾ, ਕਦੀ ਲੜਾਈ ਨੀ ਕੋਈ। ਫਿਰ ਮੈਂ ਇੱਕ ਬੇਨਤੀ ਕਰਾਂ, ਜਿਹੜੇ ਅਸੀਂ ਸ਼ਬਦ ਦਰਦ ਕਰ ਰਹੇ ਹਾਂ ਤੇ ਆਪਣਾ ਗੁਰਦੁਆਰਾ ਬਖਸ਼ਿਆ ਕੋਈ ਨੀ ਲੈ ਜਾਂਦਾ, ਅਸਲੀਅਤ ਇਹ ਕਥਾ ਬੇਗਮਪੁਰੇ ਦੀ ਹੁੰਦੀ ਏ, ਤੇ ਝਾਤੀ ਮਾਰ ਕੇ ਦੇਖੀਏ ਡਾਂਗਾ ਪਹਿਲੇ ਸਾਰੇ ਲਗਾ ਕੇ ਰੱਖੀਆਂ ਹੁੰਦੀਆਂ, ਇਸ ਤਰ੍ਹਾਂ ਹੁੰਦਾ ਹੈ ਨਾ। ਉਹ ਮਹਾਂਪੁਰਖ ਕਹਿੰਦਾ ਉੱਥੇ ਉੱਚੀ ਬੋਲਦੀ ਕੋਈ ਨੀ, ਆ ਮੈਂ ਖੂਬ ਵਤਨ ਗਏ ਪਾਈ ਉਹਾਂ ਖੈਰ, ਖੈਰ ਦਰ ਤਾਂ ਸਮਝਦੇ ਸ਼ਾਂਤੀ, ਬਿਲਕੁਲ ਕੋਈ ਨੀ ਬੋਲਦਾ ਪਿਆ ਉਹਾਂ ਖੈਰ ਸਦਾ ਮੇਰੇ ਭਾਈ। ਕਿਉਂ ਜੀ, ਉਹ ਕਹਿੰਦੇ ਉੱਥੇ ਕੁਰਸੀਆਂ ਕੋਈ ਨੀ ਬਦਲਿੰਦੀਆਂ, ਰੋਜ਼ ਲੜਾਈ ਤੇ ਕੁਰਸੀ ਦੀ ਹੋਣੀ ਹੈ, ਮੇਰੇ ਹੱਥ ਚ ਆ ਜਾਏ ਸੱਚਾਈ ਏ ਵੇ। ਜੇ ਸੇਵਾ ਦੀ ਗੱਲ ਕਰੀਏ ਨਾ ਵੀ ਸਾਨੂੰ ਸੇਵਾ ਦਾ ਮੌਕਾ ਦਿਓ, ਸੇਵਾ ਦਾ ਮੌਕਾ ਤਾਂ ਪਾਰਕਿੰਗ ਲਾਟ ਵਿੱਚ ਡਿੱਗੀਆਂ ਬੋਤਲਾਂ ਦਾ ਵੀ ਮਿਲ ਸਕਦਾ, ਬੰਦਾ ਉਹੀ ਚੁੱਕੇ ਕਾਰਵਾਈ ਕਰੀ ਜਾਏ, ਸੇਵਾ ਹੀ ਹੈ ਨਾ। ਮੈਂ ਬੇਨਤੀ ਕਰਾਂ, ਸੇਵਾ ਤਾਂ ਰੈਡ ਲਾਈਟ ਉੱਤੇ ਵੀ ਮਿਲ ਸਕਦੀ ਏ, ਕਿਸੇ ਬਜ਼ੁਰਗ ਨੂੰ ਸੜਕ ਪਾਰ ਕਰਾ ਦੇ, ਕਿਹੜੀ ਥਾਂ ਹੈ ਜਿੱਥੇ ਸੇਵਾ ਨਹੀਂ। ਜੇ ਰੱਬ ਦੀ ਸੇਵਾ ਕਰਨ ਵੱਲ ਤੁਰਨਾ ਹੈ ਤਾਂ ਉੱਥੇ ਕਹਿਣ ਲੱਗੇ ਰਾਜ ਕੋਈ ਨੀ ਬਦਲਦੇ, ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨਾ ਸੇਮ ਇੱਕ ਸਵਾਈ। ਉੱਥੇ ਇਹ ਵੀ ਇਹਨਾਂ ਦੀ ਰਿਜ਼ਰਵੇਸ਼ਨ ਹੈ ਵੀ ਇਹ ਫਲਾਣੀ ਜਾਤ ਚੋਂ ਨਿਕਲੇ, ਬਿਲਕੁਲ ਨਹੀਂ, ਇੱਕ ਸਵਾਈ ਉੱਥੇ ਇੱਕੋ ਦਰਜਾ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨਾ ਸੇਮ ਇੱਕ ਸੋ ਆਹੀ ਆਬਾ ਦਾਨ ਸਦਾ ਮਸ਼ਹੂਰ। ਉੱਥੇ ਬੜੇ ਬੜੇ ਅਮੀਰ ਰਹਿੰਦੇ, ਉਹਾਂ ਗਨੀ ਬਸੈ ਮਾਮੂਰ, ਤਿਉਂ ਤਿਉਂ ਸੈਲ ਕਰੇ ਜਿਉ ਭਾਵੈ। ਇਹ ਨੀ ਤੂੰ ਇੱਧਰ ਨੀ ਗੱਡੀ ਚਲਾਣੀ ਇੱਧਰ ਚਲਾਣੀ, ਕਹਿੰਦੇ ਉੱਥੇ ਕੋਈ ਕਾਇਦਾ ਕਾਨੂੰਨ ਨੀ, ਜਿੱਧਰ ਮਰਜ਼ੀ ਕੋਈ ਜਾਏ, ਕਿਉਂਕਿ ਐਕਸੀਡੈਂਟ ਕੋਈ ਨੀ ਹੁੰਦਾ। ਉਹ ਅੰਦਰ ਦੀ ਗੱਲ ਕਰ ਰਹੇ ਨੇ, ਤਿਉਂ ਤਿਉਂ ਸੈਲ ਕਰੇ ਜਿਉ ਭਾਵੈ, ਮਹਿਰ ਮਹਿਲ ਨਾ ਕੋਟ ਕਾਵੈ, ਕਹਿ ਰਵਿਦਾਸ ਖਲਾਸ ਚਮਾਰਾ, ਸੋ ਹਮ ਸ਼ਹਿਰੀ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕਹਿਣ ਲੱਗੇ ਜੇ ਮਿੱਤਰ ਬਣ ਸਕਦਾ ਸ਼ਹਿਰੀ ਹੋਰ ਬਣ ਸਕਦਾ, ਤੇ ਰਾਜਸਥਾਨ ਵਿੱਚ ਹਲ ਵਾਂਦਾ ਕਹਿੰਦਾ ਫਿਰ ਇੱਥੇ ਜ਼ਰੂਰ ਵਾਲੇ ਨੇ ਉੱਥੋਂ ਦੇ ਸ਼ਹਿਰੀ ਬਣੀਏ। ਇਹ ਵਿਦ ਸੁਣ ਕੇ ਜਾਟ ਲੋਕ, ਇੰਨੀ ਉੱਚੀ ਅਵਸਥਾ। ਹੁਣ ਇੱਕ ਪ੍ਰਮਾਣ ਮੈਂ ਹੋਰ ਜ਼ਰੂਰ ਦੇਣਾ, ਉਹ ਅਤ ਲਾਜ਼ਮੀ ਸੀ। ਰਵਿਦਾਸ ਸਾਹਿਬ ਨੇ ਜੋੜੇ ਕੋਈ ਨੀ ਗੰਢੇ, ਬਾਣੀ ਮੁਤਾਬਕ ਬੜੀਆਂ ਰਮਜਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਪਰ ਦੇਖੋ ਵਕਤ ਨਾਲ ਗਿਆਨੀ ਧਿਆਨੀ ਕਥਾ ਵਾਲੇ ਖੋਲਦੇ ਗਏ, ਪਰ ਥਾਂ ਕੋਈ ਨੀ। ਪਹਿਲੇ ਪ੍ਰਮਾਣ ਦਿੱਤੇ ਨੇ ਉਹ ਚਮੜਾ ਗੰਢ ਦੇ ਨੇ, ਮੰਨਦੇ ਵੀ ਨੇ, ਪਰ ਨਾਲ ਉਹ ਇਸ ਥਾਂ ਤੇ ਪਹੁੰਚ ਗਏ ਕਹਿਣ ਲੱਗੇ ਚਮਰੱਟਾ ਗਾਂਠ ਨਾ ਜਾਨੀ ਲੋਕ ਗਠਾਵੇ ਪਨੀ ਪਾਰ ਨਹੀਂ ਜੇ ਤੋਪੋ ਨਹੀਂ ਰਾਮਬੀ ਠਾਉ ਰੋਪੋ ਧਿਆਨ ਦਿਆ ਜੇ ਲੋਕ ਗੰਠ ਗੰਠ ਖਰਾ ਬਗੂਚਾ ਹੋ ਬਿਨ ਗੰਠ ਹੈ ਜਾਏ ਪਹੁੰਚਾ ਰਵਿਦਾਸ ਜਪੈ ਰਾਮ ਨਾਮਾ ਮੋਏ ਜਮਸ਼ੋ ਨਾਹੀ ਕਾਮਾ ਹੁਣ ਇਹਦੇ ਅਰਥ ਕੀ ਚਮਰੱਟਾ ਗਾਂਠ ਨਾ ਜਾਨੀ ਕਹਿੰਦੇ ਨੇ ਲੋਕੀ ਐਵੇਂ ਚੂੜੇ ਜੁੱਤੀਆਂ ਗੰਢੀ ਜਾਂਦੇ ਨੇ ਮੈਨੂੰ ਤੇ ਗੰਢ ਨੀ ਕੋਈ ਨੀ ਆਉਂਦੀ ਚਮਰੱਟਾ ਗਾਂਠ ਨਾ ਜਾਨੀ ਮਤ ਅਰਥ ਸਪਸ਼ਟ ਹੋ ਗਿਆ ਨਾ ਮੈਨੂੰ ਜੋੜਾ ਨੀ ਗੰਢਣਾ ਆਉਂਦਾ ਦੁਨੀਆਂ ਸਾਰੀ ਲੋਕ ਗਠਾਵੇ ਪਨਖੀ ਪਰ ਲੋਕ ਜਿਹੜੇ ਨੇ ਜੁੱਤੀਆਂ ਗੰਢਾਉਂਦੇ ਨੇ ਉਹਦਾ ਅਰਥ ਕੀ ਹੈ ਕਿ ਜਿਵੇਂ ਬੰਦੇ ਦੀ ਜੁੱਤੀ ਟੁੱਟ ਜਾਏ ਤੇ ਯਤਨ ਕਰਦਾ ਟਾਕੀ ਲਾ ਲਈਏ ਚਾਰ ਕੁ ਦਿਨ ਹੋਰ ਨਿਕਲ ਜਾਏ ਹੋਰ ਨਿਕਲ ਜਾਏ ਹੋਰ ਨਿਕਲ ਜਾਏ ਕਹਿਣ ਲੱਗੇ ਪੈਰਾਂ ਦੀਆਂ ਜੁੱਤੀਆਂ ਗੰਢਣ ਵਾਲਿਓ ਸਰੀਰ ਵਿੱਚ ਜੁੱਤੀ ਏ ਬੰਦਾ ਟਾਕੀ ਲਾਈ ਜਾਂਦਾ ਯਤਨ ਕਰੋ ਵਾਲਾਂ ਦਾ ਰੰਗ ਹੀ ਕਾਲਾ ਹੋ ਜਾਏ ਕਿਤੇ ਚਾਰ ਦਿਨ ਨਿਕਲ ਜਾ ਇਸ ਤਰ੍ਹਾਂ ਇਸ ਢੰਗ ਨਾਲ ਬਚਾ ਲੋ ਜਿਵੇਂ ਬਚ ਸਕਦਾ ਮਹਾਰਾਜ ਜੀ ਨੇ ਕਿਹਾ ਉਹ ਕਹਿਣ ਲੱਗੇ ਸੀ ਕੋਈ ਜੁੱਤੀ ਜੁੱਤੀ ਗੰਢ ਦੇ ਪਾਰ ਨਹੀਂ ਜੇ ਤੋਪੋ ਨਹੀਂ ਰਾਮਬੀ ਠਾਉ ਰੋਪੋ ਕਹਿਣ ਲੱਗੇ ਨਾ ਤਾਂ ਰੰਬੀ ਏ ਸਾਡੇ ਕੋਲ ਕੱਟਣ ਵਾਲੀ ਦਵੈਸ਼ ਤੇ ਨਾ ਮੋਹ ਖਿੱਚਦਾ ਨਾ ਉਹ ਧਾਗਾ ਜਿਹੜਾ ਸੁਆ ਜਿਹਾ ਹੁੰਦਾ ਖਿੱਚਦਾ ਕਿਉਂਕਿ ਉਹਦਾ ਮੂੰਹ ਅੱਗੇ ਹੁੰਦਾ ਹੈ ਵਿੱਢਾ ਜਿਹਾ ਉਹ ਖਿੱਚ ਲੈਂਦਾ ਕਹਿਣ ਲੱਗੇ ਮੋਹ ਦਾ ਧਾਗਾ ਕੋਈ ਨੀ ਨਾ ਅਸੀਂ ਰੰਬੀ ਕੋਈ ਰੱਖੀਏ ਸਾਰੀ ਦੁਨੀਆਂ ਮਰ ਗਈ ਸਰੀਰ ਦੇ ਮੋਹ ਚ ਗੰਢਦਿਆਂ ਗੰਢਦਿਆਂ ਕਹਿਣ ਲੱਗੇ ਅਸੀਂ ਇਹਦੀ ਮੋਹ ਨੀ ਕੀਤਾ ਬਿਨਾਂ ਗੰਢਣ ਤੋਂ ਰੱਬ ਦੇ ਘਰ ਚ ਪਹੁੰਚ ਗਏ ਸਰੀਰ ਦੇ ਮੋਹ ਤੋਂ ਉੱਪਰ ਅਖੀਰ ਭਗਤ ਰਵਿਦਾਸ ਸਾਹਿਬ ਜੀ ਦੀ ਜੈ ਜੈਕਾਰ ਸਾਰੇ ਸੰਸਾਰ ਵਿੱਚ ਹੋ ਗਈ ਬ੍ਰਾਹਮਣਾਂ ਵਿੱਚ ਹੋਈ ਚਤੌੜ ਦੀ ਰਾਣੀ ਆਈ ਜਿਸ ਦਾ ਨਾਮ ਸੀ ਜਾਲਾ ਬਾਈ ਇਹ ਵੀ ਕਿਹਾ ਜਾਂਦਾ ਹੈ ਮੀਰਾਂ ਭਗਤ ਰਵਿਦਾਸ ਸਾਹਿਬ ਜੀ ਦੀ ਸ਼ੇਸ਼ੇ ਮੈਂ ਤਰਕ ਨਹੀਂ ਕਰਨਾ ਹਿਸਟਰੀ ਪੜੋਗੇ ਤੇ ਮੀਰਾਂ ਸਮਕਾਲੀ ਨਹੀਂ ਭਗਤ ਰਵਿਦਾਸ ਸਾਹਿਬ ਦੀ ਯਾਦ ਰੱਖਿਓ ਸਮਕਾਲੀ ਨਹੀਂ ਸਦੀਆਂ ਦਾ ਫਰਕ ਪੈਂਦਾ ਪਿਆ ਜਾਲਾ ਬਾਈ ਚਤੌੜ ਦੀ ਰਹਿਣ ਵਾਲੀ ਉਹ ਬਨਾਰਸ ਆਈ ਉਹਨੇ ਸੁਣੀ ਭਗਤ ਰਵਿਦਾਸ ਸਾਹਿਬ ਜੀ ਦੀ ਉਪਮਾ ਪ੍ਰੇਮ ਚ ਭਿੱਜੀ ਕੋਈ ਰਾਣੀ ਭਗਤ ਰਵਿਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਜਾ ਕੇ ਉਹਨਾਂ ਦੇ ਚਰਨਾਂ ਚ ਮੱਥਾ ਟੇਕ ਦਿੱਤਾ ਹੁਣ ਉਹ ਮਹਾਂਪੁਰਖ ਦੇਖੋ ਹਲਚਲ ਤਾਂ ਮੱਚੇਗੀ ਜਿੱਥੇ ਬੈਠਾ ਹੋਇਆ ਪੁਜਾਰੀ ਕਈ ਸਦੀਆਂ ਦਾ ਜੰਮਦਿਆਂ ਤੇ ਮਰਦਿਆਂ ਦੇ ਸਿਰ ਤੇ ਰੋਟੀ ਖਾ ਰਿਹਾ ਹੈ ਕਿਸੇ ਦੇ ਸੂਤਕ ਤੇ ਕਿਸੇ ਦੇ ਪਾਤਕ ਤੇ ਕਿਸੇ ਦੇ ਸਰਾਹ ਤੇ ਤੇ ਕਦੀ ਦੇਖਿਓ ਬਨਾਰਸ ਅੱਜ ਵੀ ਕਿਤੇ ਜਾਈਏ ਕਿਤੇ ਤਰਬੈਣੀ ਜਾਈਏ ਪਾਂਡੇ ਐ ਦੂਰੋਂ ਮੀਲ ਮੀਲ ਪਹਿਲੇ ਭੱਜੇ ਹੁੰਦੇ ਕਿੱਥੋਂ ਆਇਓ ਵਹੀਆਂ ਖੋਲ ਕੇ ਹੁਣ ਇੱਕ ਰਾਣੀ ਆਈ ਹੋਵੇ ਤੇ ਬ੍ਰਾਹਮਣ ਪਾਂਡਾ ਬਰਦਾਸ਼ਤ ਕਰੇਗਾ ਵੀ ਇੱਕ ਚਮੜੇ ਵਾਲੇ ਦੇ ਕੋਲ ਚਲੀ ਜਾ ਜੋੜੇ ਗੰਢਣ ਵਾਲਾ ਮਹਾਂਪੁਰਖ ਰਾਣੀ ਗਈ ਉਹ ਨਾਮ ਦੀ ਲਾਲਸਾ ਲੈ ਕੇ ਆਈ ਅੰਦਰ ਦੀ ਤੜਫ ਲੈ ਕੇ ਆਈ ਰਵਿਦਾਸ ਸਾਹਿਬ ਦੇ ਦਰਸ਼ਨ ਕੀਤੇ ਅੰਦਰ ਟਿਕ ਗਿਆ ਬਚਨ ਸੁਣੇ ਅੰਦਰ ਰਸ ਆਇਆ ਨਾਮ ਦੀ ਦਾਤ ਲਈ ਅੰਦਰ ਸਕੂਨ ਆਇਆ ਬਸ ਚਿੱਠੀਆਂ ਲਿਖ ਦਿੱਤੀਆਂ ਚਿਤੌੜਗੜ੍ਹ ਦੇ ਰਾਜੇ ਧਰਮ ਭ੍ਰਸ਼ਟ ਹੋ ਗਿਆ ਜੀ ਕਿ ਤੇਰੀ ਰਾਣੀ ਨੇ ਇੱਕ ਸ਼ੂਦਰ ਦੇ ਪੈਰਾਂ ਵਿੱਚ ਮੱਥਾ ਟੇਕ ਦਿੱਤਾ ਵੈਸੇ ਜਿਹੜੇ ਸ਼ਬਦ ਬੜੇ ਉੱਚੇ ਸਨ ਹਰ ਸਾਹਮਣੇ ਹਿੰਦੁਸਤਾਨ ਵਿੱਚ ਮਹਾਤਮਾ ਗਾਂਧੀ ਨੇ ਇੱਕ ਨਾਮ ਦਿੱਤਾ ਸੀ ਹਰੀਜਨ ਚੇਤੇ ਰੱਖੋ ਬ੍ਰਾਹਮਣ ਤੇ ਹਰੀਜਨ ਸ਼ਬਦ ਇੱਕੋ ਹੀ ਨੇ ਸ਼ਬਦ ਬੜੇ ਉੱਚੇ ਨੇ ਪਰ ਵਰਤੋਂ ਘਟੀਆ ਥਾਂ ਤੇ ਕਰਨ ਲੱਗਦਾ ਹਰੀਜਨ ਦਾ ਅਰਥ ਹੈ ਹਰਜਨ ਐਸਾ ਚਾਹੀਏ ਜੈਸਾ ਹਰੀ ਹੋਏ ਉਹ ਪੋਲੀਟੀਕਲ ਲੋਕ ਸਨ ਤੇ ਬ੍ਰਾਹਮਣ ਹਰ ਬੰਦਾ ਸ਼ੂਦਰ ਹੀ ਜੰਮਦਾ ਹੈ ਜਿਹਦੇ ਪੱਲੇ ਕੁਛ ਨਹੀਂ ਹਰੀਜਨ ਤੇ ਬ੍ਰਾਹਮਣ ਕਦੀ ਕਦੀ ਟਾਵਾਂ ਟਾਵਾਂ ਸਦੀਆਂ ਬਾਅਦ ਕੋਈ ਬਣਦਾ ਉਹਨਾਂ ਰੌਲਾ ਪਾ ਦਿੱਤਾ ਦੇਖੋ ਜੀ ਤੁਹਾਡੀ ਰਾਣੀ ਨੇ ਸ਼ੂਦਰ ਨੂੰ ਮੱਥਾ ਟੇਕ ਦਿੱਤਾ ਉਹਦੀ ਚੌਂਪੜੀ ਚ ਬੈਠ ਗਈ ਅਸੀਂ ਉਹਦੇ ਪਰਛਾਵੇਂ ਤੋਂ ਨਫ਼ਰਤ ਕਰਨੇ ਆ ਹਲਚਲ ਮੱਚ ਗਈ ਹਾਹਾਕਾਰ ਹੋ ਗਈ ਉਸ ਵੇਲੇ ਰਾਣੀ ਵਾਪਸ ਆਈ ਚਿਤੌੜਗੜ੍ਹ ਰਾਜੇ ਨੂੰ ਕਿਸੇ ਸਿਆਣੇ ਨੇ ਸਲਾਹ ਦਿੱਤੀ ਚੇਤੇ ਰੱਖੀ ਭਗਤ ਰਵਿਦਾਸ ਸਾਹਿਬ ਕਮਾਈ ਵਾਲੇ ਸੱਤ ਪੁਰਸ਼ ਅਭੇਦ ਨੇ ਕਿਤੇ ਨਸ਼ੇ ਵਿੱਚ ਚੂਰ ਹੋ ਕੇ ਹੰਕਾਰ ਦੇ ਰਾਜ ਦੇ ਨਸ਼ੇ ਵਿੱਚ ਕੋਈ ਮਾੜਾ ਕਦਮ ਨਾ ਚੁੱਕ ਲਏ ਤੂੰ ਇੱਕ ਕੰਮ ਕਰ ਭਗਤ ਰਵਿਦਾਸ ਸਾਹਿਬ ਜੀ ਨੂੰ ਚਿਤੌੜ ਬੁਲਾਓ ਉਹਨਾਂ ਨੇ ਪੱਤਰਿਕਾ ਭੇਜੀ। ਰਾਣੀ ਨੇ ਬੇਨਤੀ ਕੀਤੀ ਕਿ ਭਗਤ ਸਾਹਿਬ ਜੀ ਨੂੰ ਕਿ ਚਿਤੌੜ ਚੱਲੋ, ਦੇਖੋ ਹੁਣ ਨਾਮ ਦੀ ਬਰਕਤ, ਜਿਨ੍ਹਾਂ ਨੂੰ ਖੂਹ ਤੋਂ ਪਾਣੀ ਨਹੀਂ ਕੋਈ ਭਰਨ ਦਿੰਦਾ। ਅੱਜ ਰਾਜੇ ਤੇ ਰਾਣੀਆਂ ਉਹਨਾਂ ਅੱਗੇ ਬੇਨਤੀਆਂ ਕਰ ਰਹੇ ਨੇ, ਤੇ ਸ਼ਾਇਦ ਇਸ ਅਵਸਥਾ ਨੂੰ ਦੇਖ ਕੇ ਜਦੋਂ ਰਾਜੇ ਤੇ ਰਾਣੀ ਚੁੱਕ ਗਏ, ਰਾਣੀਆਂ ਚੁੱਕੀਆਂ, ਉਹ ਮਹਾਂਪੁਰਖ ਸ਼ੁਕਰ ਵਿੱਚ ਆ ਕੇ ਕਹਿੰਦਾ, ਐਸੀ ਲਾਲ ਤੁਝ ਬਿਨ ਕੌਣ ਕਹੇ, ਤੇਰੇ ਤੋਂ ਬਿਨਾ ਕਿਹੜਾ ਸੀ ਸਾਡੇ ਗਰੀਬਾਂ ਨੂੰ ਰਾਜੇ ਸਾਧੇ ਪੈਣ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਤ ਹੈ, ਛਤਰ ਧਰੇ ਜਾਂ ਕੀ ਛੋਤ ਜਗਤ ਕੋ ਲਾਗੈ। ਜਿਹਦੇ ਪਰਛਾਵੇਂ ਤੋਂ ਲੋਕ ਨਫ਼ਰਤ ਕਰਦੇ ਨੇ, ਤਾਂ ਪਰ ਤੂੰ ਹੀ ਡਰੈ, ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਕਾਹੂ ਤੇ ਨਾ ਡਰੈ। ਉਹ ਬ੍ਰਾਹਮਣਾਂ ਦੀ ਉੱਚ ਜਾਤ ਵਾਲਿਆਂ ਦੀ ਕੋਈ ਪਰਵਾਹ ਨਹੀਂ ਕਰਦਾ। ਇਹ ਵਿਧ ਸੁਣ ਕੇ ਜਾਚ ਲੋ ਕਿ ਦੇਖੋ ਇਸ ਮਹਾਂਪੁਰਖ ਦੇ ਚਰਨਾਂ ਚੁੱਕ ਕੇ, ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਨਾਮ ਦਿਓ ਕਬੀਰ ਤਰਲੋਚਨ, ਸਦਨਾ ਸੈਨ ਤਰੈ ਕਹਿ ਰਵਿਦਾਸ, ਸੁਣੋ ਰੇ ਸੰਤੋ ਹਰ ਜੀਓ ਤੇ ਸਦਾ ਸਦਾ। ਭਗਤ ਰਵਿਦਾਸ ਸਾਹਿਬ ਚਿਤੌੜ ਗਏ, ਉਹਨਾਂ ਦੀ ਉੱਥੇ ਯਾਦਗਾਰ ਵੀ ਹੈ, ਦੱਸਿਆ ਜਾਂਦਾ ਬੜਾ ਉਹਨਾਂ ਦਾ ਸਵਾਗਤ ਕੀਤਾ ਗਿਆ, ਉਹਨਾਂ ਵਾਸਤੇ ਆਸਣ ਲਾਇਆ ਗਿਆ। ਹੁਣ ਜਿਹੜੇ ਉੱਚ ਜਾਤੀ ਹੈ ਸੁਣੋ, ਨੱਕ ਮੂੰਹ ਵੱਟਣ, ਨੱਕ ਮੂੰਹ ਵੱਟਣ ਆਪ ਸਮਝਦੇ ਹੋ ਪੰਜਾਬੀ ਦਾ ਸਾਡਾ ਇੱਕ ਮਹਾਵਰਾ ਹੀ ਹੈ ਨਾ, ਤੇ ਮੈਂ ਇਸ ਕਰਕੇ ਸ਼ਬਦ ਥੋੜੇ ਜਿਹੇ ਆਪਣੇ ਪੁਰਾਣੇ ਵਰਤਣਾ ਵਾਂ, ਕਿਉਂਕਿ ਦਿਨ ਬ ਦਿਨ ਉੱਥੇ ਪੰਜਾਬੀ ਵਿੱਚ ਹਿੰਦੀ ਨੇ ਸਭ ਕੁਝ ਪਾ ਲਿਆ, ਇੱਥੇ ਅੰਗਰੇਜ਼ੀ ਨੇ ਪਾ ਲਿਆ, ਮਾਂ ਬੋਲੀ ਆਹਿਸਤਾ ਆਹਿਸਤਾ ਅਲੋਪ ਹੋਈ ਜਾਂਦੀ, ਪੁਰਾਣੇ ਮਿੱਠੇ ਸ਼ਬਦ ਜਿਹੜੇ ਨੇ ਉਹ ਅਲੋਪ ਹੋ ਗਏ ਨੇ, ਜਿਹੜਾ ਪਿਤਾ ਜੀ ਸੀ ਉਹ ਡੈਡ ਬਣ ਕੇ ਰਹਿ ਗਿਆ, ਤੇ ਚੇਤੇ ਰੱਖੋ ਡੈਡ ਕਰਤਾ ਔਲਾਦਾਂ ਨੂੰ, ਸੱਚਾਈ ਹੈ। ਮਾਂ ਸ਼ਬਦ ਕਿੱਡਾ ਪਿਆਰਾ ਸਿੱਖ ਹੈ, ਉਹਨਾਂ ਨੇ ਨੱਕ ਨੂੰ ਬੁੱਲ ਵੱਟੇ, ਇਹ ਜੀ ਕੀ ਕਰਨ ਲੱਗੇ, ਅੰਦਰ ਲੈ ਆਂਦਾ। ਭਗਤ ਰਵਿਦਾਸ ਸਾਹਿਬ ਜਾ ਕੇ ਬੈਠ ਗਏ, ਉੱਥੇ ਕੁਛ ਕਰਾਮਾਤਾਂ ਦਾ ਜ਼ਿਕਰ ਕੀਤਾ ਗਿਆ। ਆਪਾਂ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਉਹਨਾਂ ਕਿਹਾ ਵੀ ਭਗਤ ਜੀ ਨਾਲ ਵਿਚਾਰ ਸ਼ੁਰੂ ਕੀਤੇ, ਹੁਣ ਉਹ ਪੋਥੀਆਂ ਖੋਲ ਕੇ ਗੱਲਾਂ ਕਰਨ। ਭਗਤ ਸਾਹਿਬ ਜੀ ਨੇਤਰ ਬੰਦ ਕਰਕੇ ਉੱਤਰ ਦੇਈ ਜਾਣ, ਤੇ ਮੈਂ ਇੱਕੋ ਗੱਲ ਕਹਿੰਦਾ, ਉਹ ਟੈਂਕੀਆਂ ਸਨ, ਭਗਤ ਜੀ ਖੂਹ ਸਨ, ਉਹਨਾਂ ਕੋਲ ਉਧਾਰੇ ਅੱਖਰ ਸਨ, ਉਹ ਅੰਦਰੋਂ ਸਭ ਕੁਝ ਕੱਢੀ ਜਾ ਰਹੇ ਸਨ। ਪ੍ਰਭ ਕਹਿ ਸਿਮਰਨ ਸਭ ਕੀ ਸੁਝੈ, ਸਭ ਕੀ ਸੁਝੈ ਨਾ, ਉਹ ਕਰੀ ਜਾ ਰਹੇ ਨੇ ਬਚਨ। ਅਖੀਰ ਤੇ ਜਦੋਂ ਸਾਰੇ ਨਿਰ ਉੱਤਰ ਹੋ ਗਏ, ਤੇ ਇੱਥੇ ਫਿਰ ਰਾਣੀ ਨੇ ਆਪਣੇ ਹੱਥੀ ਭੋਜਨ ਤਿਆਰ ਕੀਤਾ, ਉਹਨਾਂ ਨੇ ਰੌਲਾ ਪਾ ਦਿੱਤਾ, ਕਹਿਣ ਲੱਗੇ ਜੇ ਇਹਨੂੰ ਪੰਗਤ ਚ ਬਿਠਾਣਾ ਠੀਕ ਹੈ, ਗਿਆਨ ਕਹਿ ਸਭ ਕੁਝ ਹੈ, ਪਰ ਅਸੀਂ ਆਪਣੇ ਧਰਮ ਨੂੰ ਭ੍ਰਸ਼ਟ ਨਹੀਂ ਕਰਨਾ, ਜੇ ਇਹਨੂੰ ਬਿਠਾਣਾ ਅਸੀਂ ਰੋਟੀ ਨਹੀਂ ਖਾਣੀ ਪੰਗਤ ਚ। ਉਹ ਮਹਾਂਪੁਰਖ ਹੱਥ ਜੋੜ ਕੇ ਕਹਿਣ ਲੱਗੇ, ਭਾਈ ਤੁਸੀਂ ਪ੍ਰਸ਼ਾਦਾ ਛਕੋ, ਮੈਂ ਦੂਰ ਬਹਿ ਜਾਂਦਾ। ਇਤਿਹਾਸ ਭਗਤਮਾਲ ਕਹਿੰਦੀ ਏ, ਬਸ ਅੰਦਰ ਦੀ ਖੇਡ ਏ, ਜਦੋਂ ਅੰਦਰ ਦੀ ਲਖਤਾ ਹੋ ਜਾਏ, ਉਹ ਬੈਠ ਕੇ ਬ੍ਰਾਹਮਣ ਪੰਗਤਾਂ ਲਾ ਕੇ ਕਤਾਰਾਂ ਲਾ ਕੇ ਤੇ ਰੋਟੀ ਖਾਣ ਲੱਗੇ, ਇੱਕ ਹਰ ਕੋਈ ਪੁਕਾਰ ਬੈਠਾ, ਮੇਰੇ ਸੱਜੇ ਰਵਿਦਾਸ ਬੈਠਾ ਜੇ, ਕੋਈ ਕਹਿ ਮੇਰੇ ਖੱਬੇ ਰਵਿਦਾਸ ਬੈਠਾ ਜੇ, ਹਰ ਬੰਦਾ ਪੁਕਾਰ ਉੱਠਿਆ, ਕਿਹੜੀ ਥਾਂ ਜਿੱਤੇ ਰਵਿਦਾਸ ਨਹੀਂ। ਉਸ ਮਹਾਂਪੁਰਖ ਨੇ ਭਰਮ ਦੇ ਚੌੜ ਕੱਢ ਦਿੱਤੇ, ਇੱਕ ਖਿਣ ਚ ਦਿਖਾ ਦਿੱਤਾ, ਤੁਸੀਂ ਮੇਰੇ ਤੋਂ ਨਫ਼ਰਤ ਕਰਦੇ ਹੋ, ਮੈਂ ਉਹਦੇ ਵਿੱਚ ਭੇਜਦਾ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ। ਰੋਟੀ ਕਿੱਥੇ ਖਾਧੀ ਜਾਣੀ ਸੀ, ਸਾਰੇ ਉੱਠੇ, ਉੱਠ ਕੇ ਚਰਨਾਂ ਚ ਡਿੱਗ ਪਏ, ਕਹਿਣ ਲੱਗੇ, ਮਹਾਂਪੁਰਖਾ ਅਸੀਂ ਤੇਰੀ ਜਾਤ ਲੈ ਕੇ ਤੈਨੂੰ ਭੰਡਿਆ, ਸਾਨੂੰ ਬਖਸ਼ ਦੇ। ਉੱਥੇ ਫਿਰ ਮਲਾਰ ਰਾਗ ਵਿੱਚ ਉਸ ਮਹਾਂਪੁਰਖ ਨੇ ਸ਼ੁਕਰ ਵੀ ਸ਼ਬਦ ਕਿਹਾ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰ, ਹੇ ਪਤਵੰਤੇ ਨਗਰ ਦੇ ਲੋਕੋ, ਮੈਂ ਕਿਉਂ ਲੁਕਾਨਾ, ਮੈਂ ਚਮਾਰ ਨਹੀਂ, ਮੈਂ ਹਾਂ ਚਮੜੇ ਦਾ ਕੰਮ ਕਰਨਾ, ਮੈਂ ਸ਼ੁਕਰ ਕਰਨਾ ਉਹਦਾ ਜਿਹਨੇ ਇਸ ਚਮੜੇ ਦੇ ਕੰਮ ਵਿੱਚ ਰਹਿੰਦਿਆਂ ਮੈਨੂੰ ਬ੍ਰਹਮ ਨਾਲ ਜੋੜ ਲਿਆ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਨਗਰ ਦੇ ਲੋਕੋ ਮੇਰੀ ਜਾਤ ਬਖਿਆਤ ਕਹਿ, ਸਭ ਨੂੰ ਪਤਾ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਪਰ ਮੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਵਸੇ, ਖਰੀ ਵਸਿਆ ਹੈ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਅਗਲਾ ਬਚਨ, ਸੁਰਸਰੀ ਸਲਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ। ਸਿਰਫ ਅਖਰੀ ਅਰਥ ਤੇ ਭਾਵ ਅਰਥ, ਸੁਰਸਰੀ ਦਾ ਅਰਥ ਗੰਗਾ, ਕਈ ਵਾਰੀ ਅਰਥ ਕੀਤੇ ਨੇ, ਗੰਗਾ ਦੀਆਂ ਲਹਿਰਾਂ ਦੀ ਸ਼ਰਾਬ ਕੱਢ ਕੇ ਕਹੋ ਮਹਾਂਪੁਰਖੋ ਛਕ ਲਓ, ਇਹ ਤਾਂ ਗੰਗਾ ਦੇ ਪਵਿੱਤਰ ਨੀਰ ਚੋਂ ਨਿਕਲੀ ਏ। ਕਹਿਣ ਲੱਗੇ ਬੰਦਗੀ ਕਰਨ ਵਾਲਾ ਉਸ ਨੀਰ ਦੀ ਸ਼ਰਾਬ ਨੂੰ ਵੀ ਠੁਕਰਾ ਦਿੰਦਾ। ਕਹਿਣ ਲੱਗੇ ਗੰਗਾ ਪਵਿੱਤਰ ਪਰ ਨਸ਼ਾ ਬਣ ਜਾਏ ਮਾੜਾ, ਬ੍ਰਾਹਮਣ ਕੁੱਲ ਤਾਂ ਉੱਚੀ ਏ ਪਰ ਜੇ ਜਾਤ ਦਾ ਹੰਕਾਰ ਹੋ ਜਾਏ ਤੇ ਨਸ਼ਾ ਬਣ ਜਾਂਦਾ। ਸੁਰ ਸ੍ਰੀ ਸਰਲਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨੀ ਪਾਨ ਸੁਰਾਂ ਨੱਤ ਅਪਵਿੱਤਰ ਜਲ ਰੇ ਸੁਰ ਸ੍ਰੀ ਮਿਰਤ ਨੇ ਹੋਏ ਅਨੁਕ ਉਦਾਹਰਨ ਬਦਲ ਗਏ। ਕਹਿਣ ਲੱਗੇ ਜੇ ਗੰਗਾ ਨਿਰਮਲ ਹੋਵੇ ਉਹਦੇ ਚ ਸ਼ਰਾਬ ਪਾ ਦਿਓ, ਉਹਦੇ ਵਿੱਚ ਪਾ ਦਿਓ, ਗੰਦਾ ਪਾਣੀ ਪਾ ਦਿਓ, ਉਹ ਸਭ ਨੂੰ ਨਿਰਮਲ ਕਰ ਦਿੰਦੀ ਏ। ਕਹਿਣ ਲੱਗੇ ਸਾਡੇ ਵਰਗੇ ਤਾਂ ਮੈਲੇ ਪਾਣੀ ਸਨ, ਮੇਰੇ ਵਾਹਿਗੁਰੂ ਦੇ ਨਾਮ ਦੀ ਗੰਗਾ ਨੇ ਸਾਨੂੰ ਪਵਿੱਤਰ ਕਰ ਦਿੱਤਾ। ਅਗਲੇ ਬਚਨ, ਤਰਤਾਰ ਅਪਵਿੱਤਰ ਕਰ ਮਾਨੀਏ ਰੇ। ਇਹ ਬਿਹਾਰ ਚ ਬੜਾ ਰੁੱਖ ਹੁੰਦਾ ਤਾੜੀ ਦਾ, ਵਿਚੋਂ ਰਸ ਨਿਕਲਦਾ ਨਾ, ਲੋਕ ਪੀਂਦੇ ਨੇ ਸ਼ਰਾਬ ਵਾਂਗੂ ਨਸ਼ੇ ਦਾ। ਕਹਿੰਦੇ ਹੈ ਅਪਵਿੱਤਰ, ਤਰਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਂਗਰਾ ਕਰਤ ਵਿਚਾਰੰਗ। ਪਰ ਜਦੋਂ ਇਸ ਰੁੱਖ ਦਾ ਕਾਗਜ਼ ਬਣਿਆ, ਭਗਤ ਭਗੌਤ ਲਿਖੀ ਹੈ ਤਾਂ ਉਪਰੇ ਕਾਗਜ਼ ਉੱਤੇ ਲਿਖ ਦਿੱਤਾ ਗੋਬਿੰਦ, ਕਾਗਜ਼ ਉੱਤੇ ਲਿਖ ਦਿੱਤਾ ਰਾਮ, ਕਾਗਜ਼ ਉੱਤੇ ਲਿਖ ਦਿੱਤਾ ਅੱਲਾਹ, ਕਾਗਜ਼ ਉੱਤੇ ਲਿਖ ਦਿੱਤਾ ਵਾਹਿਗੁਰੂ, ਕਾਗਜ਼ ਉੱਤੇ ਲਿਖ ਦਿੱਤਾ ਜਪਜੀ ਸਾਹਿਬ ਦਾ ਪਾਠ। ਕਦੀ ਕਿਸੇ ਨੇ ਪੁੱਛਣਾ ਕਿਹੜੇ ਰੁੱਖ ਦਾ ਬਣਿਆ, ਸਾਰੇ ਮੱਥਾ ਟੇਕਦੇ ਨੇ। ਜੇ ਕਾਗਜ਼ ਤਾੜੀ ਦੇ ਰੁੱਖ ਦਾ ਬਣਿਆ ਉੱਤੇ ਨਾਮ ਲਿਖ ਦਿੱਤਾ ਜਾਏ, ਦੁਨੀਆਂ ਮੱਥੇ ਟੇਕਦੀ। ਕਹਿੰਦਾ ਵਾਹਿਗੁਰੂ ਮੈਂ ਤਾਂ ਚਮੜੇ ਗੰਢਣ ਵਾਲਾ ਵਾਂ, ਇਹ ਮੱਥਾ ਤਾਂ ਟੇਕਦੇ ਨੇ, ਤੂੰ ਅੰਦਰ ਲਿਖਿਆ ਗਿਆ। ਤਰਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖੀ ਹੈ ਤੇ ਉਪਰੇ ਪੂਜਿਆ ਕਰ ਨਮਸਕਾਰੰਗ। ਇੱਥੇ ਫਿਰ ਬਚਨ ਕਿਹਾ ਮੇਰੀ ਜਾਤ ਕੁੱਟ ਬਾਂਡ ਲਾ, ਸਮਝ ਗਿਆ ਮੇਰੀ ਜਾਤ ਕਹਿ ਚਮੜਾ ਕੁੱਟਣ ਤੇ ਬੰਨਣ ਗੰਢਣ ਵਾਲੀ, ਮੇਰੀ ਜਾਤ ਕੁੱਟ ਬਾਂਡ ਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ। ਪ੍ਰਧਾਨ ਪੰਡਿਤ ਪਿਆਰੇ ਨਿੱਕੇ ਮੋਟੇ ਮੰਤਰ ਪੜਨ ਵਾਲੇ ਨੀ, ਪ੍ਰਧਾਨ ਪੰਡਿਤ ਬੜਾ ਵਿਦਵਾਨ ਹੁੰਦਾ। ਅਬ ਵਿਪਰ ਪ੍ਰਧਾਨ ਤੈ ਕਰੇ ਡੰਡੋਤ। ਕਹਿਣ ਲੱਗੇ ਰਵਿਦਾਸ ਤੂੰ ਥੋੜਾ, ਤੇਰੇ ਨਾਮ ਸ਼ਰਨ ਆਏ ਰਵਿਦਾਸ ਦਾਸ, ਵਾਹਿਗੁਰੂ ਜੀ ਇਹ ਤੇਰੇ ਨਾਮ ਨੂੰ ਮੱਥੇ ਟਿਕੇ ਨੇ, ਇਹ ਝੁਕੇ ਤੇਰੀ ਬੰਦਗੀ ਨੂੰ ਨੇ। ਜਦੋਂ ਸੁਣਿਆ ਵੀ ਰਵਿਦਾਸ ਪਾਰਸ ਨੂੰ ਛੱਡ ਦਿੱਤਾ, ਪ੍ਰੇਮ ਚ ਚਲੇ ਗਏ, ਬੰਦਗੀ ਵਿੱਚ ਉੜ ਗਏ, ਚਿਤੌੜ ਦੇ ਰਾਜੇ ਝੁਕ ਗਏ, ਬ੍ਰਾਹਮਣ ਝੁਕ ਗਏ, ਹਲ ਵਾਹਣ ਵਾਲੇ ਨੂੰ ਸੁਣਾਇਆ, ਉਹਨੇ ਕਿਹਾ ਹਾਂ ਇਹ ਵੀ ਹੋ ਸਕਦਾ। ਇਹ ਵਿਧ ਸੁਣ ਕੇ ਜਾਟ ਲੋਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਤਾਂ ਨਾ ਵਡਭਾਗਾ। ਇਹ ਅਸੀਂ ਕੱਲ ਨੂੰ ਅੱਗੇ ਵਿਚਾਰਾਂਗੇ। ਸਹਿਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਖਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ। ਇਹ ਵਿਧ ਸੁਣ ਕੇ ਜਾਟ ਲੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਤਾਂ ਨਾ ਵਡਭਾਗਾ। ਇਹ ਕੱਲ ਨੂੰ ਯਤਨ ਕਰਾਂਗੇ ਸੰਪੰਨ ਹੋ ਜਾਏ, ਕਿਉਂਕਿ ਪਰਸੋਂ ਮਹੀਨੇ ਦੀ ਆਰੰਭਤਾ ਹੈ ਸੰਕ੍ਰਾਂਤ ਦੇ, ਪਰ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ ਤੇ ਐਤਵਾਰ ਦੇ ਦੀਵਾਨ ਵਿੱਚ ਮੇਰੀ ਇੱਛਾ ਹੋਵੇਗੀ ਜਿਹੜਾ ਰਾਗ ਅਸਾ ਦਾ ਅਗਲਾ ਸ਼ਬਦ ਚਿਤ ਚਿਤ ਸਕੀਨੀ ਦਿਆਲ ਦਮੋਤ ਹੈ, ਇਹ ਮੁਕੰਮਲ ਹੋ ਜਾਏ। ਜੇ ਟਾਈਮ ਥੋੜਾ ਜਿਹਾ ਜ਼ਿਆਦਾ ਮਿਲ ਗਿਆ ਤਾਂ ਤਰਤੀਬ ਜਿਵੇਂ ਬਣੀ, ਆਪ ਸਭ ਦਾ ਧੰਨਵਾਦ ਆਓ ਜਿਸ ਨੂੰ ਰਵਿਦਾਸ ਸਾਹਿਬ ਨੇ ਗਾਇਆ, ਜਿਸ ਨੂੰ ਧੰਨੇ ਨੇ ਗਾਇਆ, ਉਸ ਨੂੰ ਆਪਾਂ ਵੀ ਥੋੜਾ ਜਿਹਾ ਗਾ ਲਈਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਖੇ ਗੁਰੂ।